तेरा गुरु अर्जन के साथ तब मिलन हित हित धार
वाहगुरु जी का खालसा
वाहगुरु जी की फतेह।
हर गुण पढ़िए हर गुण गुनिए हर हर नाम कथा नित सुनिए। मिल सत संगत हर गुण गावो जग भौ जल दुत्तर तरिया जियो। सत्कार योग सतगुरु जी दे परम प्यार च परोती हुई गुरु रंग तिरंगी हुई गुरु खालसा साध संगत जिनके भाग बड़े हैं भाई तिन साधु संग
मुखागे
हो के दसों पातशाहां दे आत्मक जागदी जोत आत्मक स्वरूप धन धन श्री गुरु ग्रंथ साहिब जी महाराज गुरुदेव जी दे पावन पवित्र चरण कमलां च और नौवें पातशाह धन धन श्री गुरु तेग बहादुर साहिब जी महाराज जी दे पवित्र चरण छोह प्राप्त इतिहासक स्थान ते जुड़ के सतगुरां दा पवित्र इतिहास मेरी पीरी दे मालक अर्जन काया पलट कै मूर्त हर गोबिंद सवारी चली पीढ़ी सोढ़िया रूप दिखावन वारू वारी दल भंजन गुर सूरमा बड़ जोधा गो पार उपकारी। ऐसे सतगुरु धन धन श्री गुरु हरगोबिंद साहिब जी महाराज दीन दुनी दा पातशाह 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 अडोला महाराज गुरु हरगोबिंद साहिब जी दी शादी दी कथा बड़े अदब नाल सत्कार नाल श्रद्धा नाल आप जी सरवण कर रहे हो। श्री अमृतसर साहिब तो बरात चली है
रस्ते विच
पड़ाव करदे आ बरात खडूर साहब पहुंची है। खडूर साहब बाबा दातू जी जो गुरु अंगद साहब जी दे साहबजादे ने बाबा दातू जी ने बड़े अदब सत्कार नाल सारी बरात की सेवा कीती है लंगर प्रशादा चकाया है। धन गुरु अर्जन साहब जी महाराज जी ने गुरु हरगोबिंद साहब जी नूं नाल लै के धन गुरु अंगद साहब जी दे पावन स्थान दे दर्शन कीते ने 500 रुपया ते देग भेट कीती है और शाम दे दीवान भी इत्थे सजाए ने रहराज साहब दे जाप कीते ने। रात बतीत करके अगले दिन श्री गोइंदवाल साहब पहुंचे ने गुरु अमरदास साहब दी नगरी च
गौरी साहब दे निर्मल जल के संगतां समेत स्नान कीता है।
धन गुरु अमरदास साहब जी दे पवित्र स्थान दे दर्शन करके नमस्कार करके बाबा मोहन जी नूं मिले ने। बाबा मोहन जी नाल वार्तालाप हुई है गुरु ग्रंथ साहब जी दे संपादन दे विषय विच। फिर सतगुरां ने बेनती कीती बाबा मोहन जी नूं कि तुसी भी साडे नाल बरात च चलो पर बाबा मोहन जी ने अगो बेनती कीती महाराज गरीब नवाज जी मैनू एकांत पसंद है मेरा सारा परिवार आप जी दे नाल जा ही रहा है बाबा संस राम जी जा रहे ने ते आप जी कृपा करो मैं आप जी दे नाल ही हां मैनू इत्थे एकांत विच ही रहण दिओ। बाबा मोहन जी दी दिली भावना जान के सतगुरु जी गोइंदवाल साहब तो चले रस्ते विच पड़ा दर पड़ा चलदिआं चलदिआं सुल्तानपुर साहब पहुंचे ने। सुल्तानपुर साहिब जो धन गुरु नानक साहब जी की पवित्र पावन नगरी है ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 13-13 ਤੋਲਿਆ। ਸਭ ਤੋਂ ਪਹਿਲਾਂ ਗੁਰਦੁਆਰਾ ਬੇਰ ਸਾਹਿਬ ਵਾਲੇ ਪਵਿੱਤਰ ਸਥਾਨ ਤੇ ਗੁਰੂ ਅਰਜਨ ਸਾਹਿਬ ਜੀ ਨੇ ਦਰਸ਼ਨ ਕੀਤੇ, ਜਿੱਥੇ ਅੱਜ ਵੀ ਉਹ ਬੇਰੀ ਸੁਸ਼ੋਭਿਤ ਹੈ ਜੋ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਦਾਤਣ ਕਰਕੇ ਦਾਤਣ ਜ਼ਮੀਨ ਚ ਗੱਡੀ ਤੇ ਉਹਦੀ ਬੇਰੀ ਬਣੀ। ਉਹ ਬੇਰ ਅੱਜ ਵੀ ਉੱਥੇ ਸ਼ੁਭਾਇਮਾਨ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ। ਉਥੋਂ ਫਿਰ ਹੱਟ ਸਾਹਿਬ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੋਦੀ ਦੀ ਕਿਰਤ ਕੀਤੀ ਹੈ, ਵੱਟੇ ਵੀ ਉੱਥੇ ਪਏ ਹੋਏ ਮੌਜੂਦ ਨੇ ਜਿਨ੍ਹਾਂ ਵੱਟਿਆਂ ਨਾਲ ਸਤਿਗੁਰੂ ਜੀ 13-13 ਕਰਕੇ ਤੋਲਦੇ ਰਹੇ ਨੇ। ਉਥੇ ਆ ਕੇ ਦਰਸ਼ਨ ਕੀਤੇ ਤੇ ਸਾਰੀ ਸੰਗਤ ਨੂੰ ਉਥੋਂ ਦਾ ਇਤਿਹਾਸ ਦੱਸਿਆ, ਸੇਰਾ ਸਾਹਿਬ ਦੇ ਦਰਸ਼ਨ ਕੀਤੇ ਨੇ। ਗੁਰਦੁਆਰਾ ਅੰਤਰਯਾਮਤਾ ਜਿੱਥੇ ਬਹਿ ਕੇ ਸਤਿਗੁਰਾਂ ਨੇ ਨਮਾਜ਼ ਪੜ੍ਹਦੇ ਹੋਏ ਦੌਲਤ ਖਾਂ ਤੇ ਕਾਜੀ ਦੇ ਅੰਦਰ ਦੀ ਜਾਣ ਕੇ ਦੱਸਿਆ ਸੀ ਕਿ ਤੁਸੀਂ ਕਿੱਥੇ ਮਨ ਆਪਣੇ ਕੀਤੇ ਹੋਏ ਨੇ, ਮਨਾਂ ਚ ਤੁਹਾਡੇ ਕੀ ਫੁਰਨਾ ਚੱਲ ਰਿਹਾ ਹੈ। ਸੰਤ ਘਾਟ ਸਾਹਿਬ, ਬੇਬੇ ਨਾਨਕੀ ਦਾ ਘਰ, ਇਹਨਾਂ ਸਾਰੇ ਸਥਾਨਾਂ ਦੇ ਦਰਸ਼ਨ ਕੀਤੇ ਨੇ। ਰਾਤ ਇੱਥੇ ਵਿਸ਼ਰਾਮ ਕਰਕੇ ਅਗਲੇ ਦਿਨ ਸੁਬਾਹ ਅੰਮ੍ਰਿਤ ਵੇਲੇ ਦੀਵਾਨ ਇੱਥੇ ਸਜਾਏ ਨੇ। ਸਰਦੀਆਂ ਦੇ ਦਿਨ ਸਨ, ਥੋੜੀ ਜਿਹੀ ਲੋ ਲੱਗੀ ਹੈ, ਸੂਰਜ ਚੜਿਆ ਹੈ ਤੇ ਬੜੇ ਸੋਹਣੇ ਕੱਪੜੇ ਬਸਤਰ ਸਾਰੀ ਬਰਾਤ ਨੇ ਸਰੀਰ ਤੇ ਧਾਰਨ ਕੀਤੇ। ਸੁਲਤਾਨਪੁਰ ਸਾਹਿਬ ਤੋਂ ਡੱਲੇ ਨਗਰ ਨੂੰ ਚੱਲ ਪਏ। ਡੱਲੇ ਪਿੰਡ ਵਿਚ ਬਰਾਤ ਦਾ ਟਿਕਾਓ ਹੋਣਾ ਸੀ, ਉਥੇ ਬਾਬਾ ਨਰਾਇਣ ਦਾਸ ਜੀ ਰਹਿੰਦੇ ਨੇ। ਇਸੇ ਨਗਰ ਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਾਦੀ ਹੋਣੀ ਸੀ। ਜਦੋਂ ਡੱਲੇ ਪਿੰਡ ਨੂੰ ਚੱਲੇ, ਬੜੇ ਵਾਜੇ ਸਾਜ ਵੱਜੇ ਨੇ, ਨਗਾਰੇ ਵੱਜੇ ਨੇ, ਨਫੀਰੀਆਂ ਸ਼ਹਿਨਾਈਆਂ ਵੱਜੀਆਂ ਨੇ। ਡੱਲੇ ਤੋਂ ਅੱਧ ਕੋਹ ਦੀ ਵਾਟ ਤੇ ਜਦੋਂ ਰਹਿ ਗਿਆ ਨਗਰ ਡੱਲਾ, ਤੇ ਨਗਰ ਵਿਚ ਖ਼ਬਰ ਪਹੁੰਚ ਗਈ ਬਾਬਾ ਨਰਾਇਣ ਦਾਸ ਜੀ ਆਪਣੇ ਨਾਲ ਸੰਗਤ ਨੂੰ ਲੈ ਕੇ, ਸੇਵਾਦਾਰਾਂ ਸਿੱਖਾਂ ਨੂੰ ਲੈ ਕੇ ਪਹੁੰਚੇ ਨੇ। ਪਹਿਲਾਂ ਮਠਿਆਈਆਂ ਭੇਜ ਦਿੱਤੀਆਂ ਤਾਂ ਜੋ ਸਾਰੀ ਸੰਗਤ, ਕਿਉਂਕਿ ਪਿੱਛੋਂ ਚੱਲ ਕੇ ਆਈ ਹੈ ਬਰਾਤ, ਰਸਤੇ ਵਿਚ ਭੁੱਖ ਲੱਗੀ ਹੋਵੇਗੀ, ਤੋ ਸਭ ਨੂੰ ਮਠਿਆਈਆਂ ਪਕਵਾਨ ਭੇਜੇ ਨੇ ਛਕਣ ਵਾਸਤੇ, ਗੁਰੂ ਹੁਕਮ ਨਾਲ ਸਾਰਿਆਂ ਵਿਚ ਵਰਤਾਏ ਨੇ। ਬਾਬਾ ਨਰਾਇਣ ਦਾਸ ਜੀ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਨਗਰ ਵਿਚ ਆਏ ਨੇ ਤੇ ਜਿਵੇਂ ਮਿਲਣੀ ਕਰਕੇ ਬਰਾਤ ਦਾ ਟੁਕਾਓ ਕਰਵਾ ਰਹੇ ਨੇ। ਆਓ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸ਼ਾਦੀ ਦੇ ਸਮਾਗਮ ਦੀ ਕਥਾ ਹੈ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰੀਏ, ਐਸਾ ਅਨੁਭਵ ਕਰੀਏ ਕਿ ਸਤਿਗੁਰੂ ਜੀ ਦਾ ਇਹ ਸਾਰਾ ਪ੍ਰਸੰਗ ਜੋ ਸ਼ਾਦੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੋ ਰਹੀ ਹੈ, ਸਾਡੇ ਨੇਤਰਾਂ ਦੇ ਸਾਹਮਣੇ ਹੋ ਰਹੀ ਹੈ। ਆਪਣੇ ਆਪ ਨੂੰ ਉੱਥੇ ਮੌਜੂਦ ਹੀ ਸਮਝੋ ਕਿ ਅਸੀਂ ਹਾਜ਼ਰ ਹਾਂ ਉਸ ਜਗ੍ਹਾ ਤੇ ਕਿ ਸ਼ਾਦੀ ਦਾ ਸਮਾਗਮ ਵੇਖ ਰਹੇ ਹਾਂ। ਤੇ ਜਦੋਂ ਇਸ ਤਰ੍ਹਾਂ ਦਾ ਮਹਿਸੂਸ ਕਰੋਗੇ, ਅਨੁਭਵ ਕਰੋਗੇ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਹਾਜ਼ਰੀ ਲੱਗੇਗੀ। ਆਓ ਗੁਰੂ ਚਰਨਾਂ ਵਿਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਦੁਵੇਰਾ ਗੁਰੂ ਅਰਜਨ ਕੇ ਸਾਥ ਤਬ ਮਿਲਨ ਹਿਤ ਹਿਤ ਧਾਰ।
ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਮਿਲਣੀ ਕਰਨ ਲਈ ਬੜਾ ਭਾਰੀ ਹਿੱਤ ਧਾਰਨ ਕਰਕੇ, ਹਿਰਦੇ ਚ ਬੜੀ ਭਾਰੀ ਭਾਵਨਾ ਆਪਣੇ ਹਿਰਦੇ ਚ ਧਾਰਨ ਕਰਕੇ,
ਪਿਆਰ ਨਾਰਾਇਣ ਦਾਸ ਪਾ ਗਨ ਬਸਤੂਨ ਸੰਭਾਰ।
ਬਾਬਾ ਨਾਰਾਇਣ ਦਾਸ ਜੀ ਨੇ ਤਿਆਰੀਆਂ ਕੀਤੀਆਂ ਨੇ ਮਹਾਰਾਜ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨਾਲ ਮਿਲਣੀ ਕਰਨ ਵਾਸਤੇ। ਮਿਲਣੀ ਦੀ ਰਸਮ ਹੁੰਦੀ ਹੈ, ਮਿਲਣੀ ਦੀ ਮਰਿਆਦਾ ਹੁੰਦੀ ਹੈ, ਉਹ ਮਿਲਣੀ ਕਰਨ ਵਾਸਤੇ ਬਾਬਾ ਨਾਰਾਇਣ ਦਾਸ ਜੀ ਨੇ ਤਿਆਰੀ ਕੀਤੀ ਆ। ਬੜਾ ਭਾਰੀ ਪਿਆਰ ਹਿਰਦੇ ਚ ਵਸਾ ਕੇ ਬਹੁਤ ਸਾਰੀਆਂ ਵਸਤੂਆਂ, ਬਹੁਤ ਸਾਰੀਆਂ ਭੇਟਾਵਾਂ, ਦੁਨੀਆਂ ਦਾ ਰਿਸ਼ਤੇਦਾਰੀ ਦਾ ਭਾਵ ਆਪਣੇ ਹਿਰਦੇ ਚ ਨਹੀਂ ਵਿਚਾਰਿਆ ਬਾਬੇ ਨਾਰਾਇਣ ਦਾਸ ਨੇ। ਮਹਾਰਾਜ ਨੂੰ ਸਤਿਗੁਰੂ ਰੂਪ ਜਾਣ ਕੇ ਆਪ ਸਿੱਖ ਤੇ ਸੇਵਕ ਬਣ ਕੇ ਗੁਰੂ ਚਰਨਾਂ ਚ ਹਾਜ਼ਰ ਹੋਣਾ ਚਾਹੁੰਦੇ ਨੇ। ਤੇ ਜਦੋਂ ਸਿੱਖ ਗੁਰੂ ਦੇ ਚਰਨਾਂ ਵਿਚ ਹਾਜ਼ਰ ਹੁੰਦਾ ਪਿਟਾਵਾਂ ਗੁਰੂ ਚਰਨਾਂ ਚ ਭੇਟ ਕਰਦਾ ਹੈ। ਇਸ ਕਰਕੇ ਬਾਬਾ ਨਾਰਾਇਣ ਦਾਸ ਜੀ ਨੇ ਬਹੁਤ ਸਾਰੀਆਂ ਵਸਤੂਆਂ ਦਾ ਗਾਣ ਸਮੂਹ ਇਕੱਠਾ ਕੀਤਾ ਹੈ ਸਤਿਗੁਰੂ ਜੀ ਦੇ ਚਰਨਾਂ ਵਿਚ ਭੇਟ ਕਰਨ ਵਾਸਤੇ।
ਜਰੇ ਜੀਨ ਬਾਲੀ ਚਪਲਾਵਤ ਗਰੇ ਬਿਬੂਕਨ ਸ਼ੋਭ ਬਡਾਵਤ।
ਬੜੇ ਸੋਹਣੇ ਘੋੜੇ ਤਿਆਰ ਕੀਤੇ ਨੇ ਮਹਾਰਾਜ ਜੀ ਨੂੰ ਭੇਟ ਕਰਨ ਵਾਸਤੇ। ਉਨ੍ਹਾਂ ਘੋੜਿਆਂ ਤੇ ਬੜੀਆਂ ਸੋਹਣੀਆਂ ਕਾਠੀਆਂ ਪਾਈਆਂ ਨੇ, ਜ਼ਰੀਦਾਰ ਕੱਪੜੇ ਜੁਸ਼ਾਲੇ ਘੋੜਿਆਂ ਤੇ ਪਾ ਕੇ ਘੋੜਿਆਂ ਨੂੰ ਚੰਗੀ ਤਰ੍ਹਾਂ ਸ਼ਿੰਗਾਰਿਆ ਹੈ ਔਰ ਉਨ੍ਹਾਂ ਘੋੜਿਆਂ ਦੇ ਗਲਾਂ ਵਿਚ ਬਿਬੂਖਣ ਗਹਿਣੇ ਵੀ ਪਾਏ ਹੋਏ। ਉਹ ਸੋਭਨੀਕ ਹੋ ਰਹੇ ਨੇ, ਘੋੜੇ ਬੜੇ ਸੋਹਣੇ ਸ਼ਿੰਗਾਰੇ ਹੋਏ ਜਿਹੜੇ ਮਹਾਰਾਜ ਜੀ ਨੂੰ ਭੇਟ ਕਰਨੇ। ਉਨ੍ਹਾਂ ਦੇ ਗਲਾਂ ਵਿਚ ਬੜੇ ਸੁੰਦਰ ਗਹਿਣੇ ਆਦਿਕ ਪਾਏ ਹੋਏ ਜੋ ਘੋੜਿਆਂ ਦੀ ਸੋਭਾ ਵਧਾ ਰਹੇ ਹਨ। ਫਿਰ ਉਨ੍ਹਾਂ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਰੇਸ਼ਮ ਦੇ ਕੱਪੜੇ ਜਿਹੜੇ ਨੇ, ਰੇਸ਼ਮ ਦੇ ਬਸਤਰ ਨੇ, ਉਹ ਉਡਾਏ ਹੋਏ ਘੋੜਿਆਂ ਦੇ ਉੱਤੇ। ਰੇਸ਼ਮ ਦੇ ਜਿਹੜੇ ਕੱਪੜੇ ਬਸਤਰ ਨੇ ਘੋੜਿਆਂ ਤੇ ਪਾਏ ਹੋਏ ਨੇ, ਘੋੜੇ ਰੇਸ਼ਮ ਦੇ ਕੱਪੜਿਆਂ ਨਾਲ ਢੱਕੇ ਹੋਏ ਨੇ ਔਰ ਉਨ੍ਹਾਂ ਦੀਆਂ ਲਗਾਮਾਂ ਪਕੜ ਕੇ ਘੋੜਿਆਂ ਦੇ ਆਪ ਸਵਾਰ ਨਹੀਂ ਹੋਏ, ਭੇਟਾ ਜੋ ਕਰਦੇ ਨੇ ਸਤਿਗੁਰਾਂ ਨੂੰ, ਤੇ ਘੋੜਿਆਂ ਦੀਆਂ ਲਗਾਮਾਂ ਫੜ ਕੇ ਘੋੜੇ ਟੋਰ ਲਏ ਨੇ, ਲਗਾਮਾਂ ਫੜੀਆਂ ਹੋਈਆਂ ਘੋੜਿਆਂ ਦੀਆਂ, ਤੇ ਘੋੜੇ ਇਤਨੇ ਚੰਚਲ ਨੇ ਕਿ ਉਨ੍ਹਾਂ ਦੇ ਪੈਰ ਜ਼ਮੀਨ ਨਾਲ ਨਹੀਂ ਟਿਕਦੇ। ਕਿਉਂਕਿ ਚੰਚਲ ਘੋੜੇ ਦੀ ਇਹ ਬਿਰਤੀ ਹੁੰਦੀ ਹੈ ਕਿ ਉਹ ਆਪਣੇ ਪੈਰ ਜ਼ਮੀਨ ਤੇ ਟਿਕਾਉਂਦਾ ਨਹੀਂ, ਉਹਦੇ ਪੈਰ ਜ਼ਮੀਨ ਦੇ ਉੱਤੇ ਚੱਲਦੇ ਰਹਿੰਦੇ ਨੇ, ਹਿਲਦੇ ਨੇ। ਜੇ ਖਲੋ ਵੀ ਜਾਵੇ ਤਾਂ ਵੀ ਪੈਰ ਹਿਲਦੇ ਰਹਿੰਦੇ ਨੇ। ਇਹੋ ਜਿਹੇ ਸੋਹਣੇ ਚਪਲਾਉਣ ਵਾਲੇ ਚੰਚਲ ਘੋੜੇ ਨੇ ਜਿਨ੍ਹਾਂ ਦੇ ਪੈਰ ਜ਼ਮੀਨ ਤੇ ਨਹੀਂ ਟਿਕ
ਰਹੇ।
ਜਿੱਥੇ ਘੋੜੇ ਲਏ ਨੇ ਬੜੇ ਸੁੰਦਰ ਭੇਟਾ ਕਰਨ ਵਾਸਤੇ, ਉੱਥੇ ਬੜੇ ਸੋਹਣੇ ਬਸਤਰ, ਦਕੂਲ ਕਹਿੰਦੇ ਨੇ ਕੱਪੜਿਆਂ ਨੂੰ, ਬਸਤਰਾਂ ਨੂੰ, ਬੜੇ ਕੀਮਤੀ ਬਸਤਰ ਜਿਹੜੇ ਪਸ਼ਮੀਨੇ ਦੇ, ਰੇਸ਼ਮ ਦੇ ਬਣੇ ਹੋਏ, ਢਾਕੇ ਦੇ ਬਣੇ ਹੋਏ, ਬੜੇ ਬੜੇ ਸੁੰਦਰ ਬਸਤਰ ਜਿਹੜੇ ਮਖਮਲ ਆਦਿਕ ਦੇ ਬਣੇ ਹੋਏ ਸਨ, ਉਹ ਬਸਤਰ ਬਾਬਾ ਨਾਰਾਇਣ ਦਾਸ ਜੀ ਨੇ ਲਏ ਹਨ।
ਸ੍ਰੀ ਸਤਿਗੁਰ ਕੇ ਹੋਏ ਅਨੁਕੂਲ,
ਸਤਿਗੁਰੂ ਜੀ ਦੇ ਅਨੁਕੂਲ ਹੋ ਕੇ, ਮਹਾਰਾਜ ਜੀ ਦੇ ਅਨੁਸਾਰ ਹੋ ਕੇ, ਤੇ ਗੁਰੂ ਸਾਹਿਬ ਜੀ ਦੇ ਅਧੀਨ ਹੋ ਕੇ ਸੇਵਾ ਕੀਤੀ ਤਾਂ ਹੀ ਪ੍ਰਵਾਨ ਹੈ ਨਾ, ਜੇ ਗੁਰੂ ਸਾਹਿਬ ਦੇ ਅਧੀਨ ਹੋ ਕੇ ਕੀਤੀ ਜਾਏ। ਜਿਹੜੀ ਗੁਰੂ ਤੋਂ ਬਾਹਰੇ ਹੋ ਕੇ ਚੱਲਿਆ ਜਾਵੇ ਉਹ ਸੇਵਾ ਨਹੀਂ, ਸੇਵਾ ਕਹਾ ਹੀ ਨਹੀਂ ਸਕਦੀ। ਸੇਵਾ ਤਾਂ ਉਹੀ ਹੈ ਜਿਹੜੀ ਸਤਿਗੁਰਾਂ ਦੇ ਅਧੀਨ ਹੋ ਕੇ ਕੀਤੀ ਜਾਏ। ਬਾਬਾ ਨਾਰਾਇਣ ਦਾਸ ਜੀ ਨੇ ਸਤਿਗੁਰਾਂ ਦੇ ਅਨੁਕੂਲ ਹੋ ਕੇ, ਮਹਾਰਾਜ ਜੀ ਦੇ ਅਨੁਸਾਰ ਹੋ ਕੇ ਸਾਰੀਆਂ ਵਸਤੂਆਂ ਇਕੱਤਰ ਕੀਤੀਆਂ ਨੇ ਭੇਟਾ ਕਰਨ ਵਾਸਤੇ।
ਉੱਪਰ ਧਰ ਕਰ ਗਨ ਦੀ ਨਾਰ,
ਫਿਰ ਜਿਹੜੇ ਕੱਪੜੇ ਬਸਤਰ ਲਏ ਨੇ, ਬਸਤਰ ਥਾਲਾਂ ਚ ਪਾਏ ਹੋਏ ਤੇ ਥਾਲਾਂ ਦੇ ਉੱਤੇ ਦਿਨਾਰ ਕਹਿੰਦੇ ਨੇ ਸੋਨੇ ਦੀਆਂ ਸ਼ਰਫੀਆਂ ਨੂੰ, ਸੋਨੇ ਦੀਆਂ ਜਿਹੜੀਆਂ ਸ਼ਰਫੀਆਂ ਸਨ ਉਹ ਰੱਖੀਆਂ ਨੇ ਭਾਈ ਨਾਰਾਇਣ ਦਾਸ ਜੀ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਨਜ਼ਰਾਨਾ ਭੇਟ ਕਰਨ ਵਾਸਤੇ। ਗੁਰੂ ਕੀ ਦਰਸ਼ਨੀ ਭੇਟਾ ਹੈ, ਸਤਿਗੁਰਾਂ ਨੂੰ ਤਾਂ ਸਭ ਕੁਝ ਹੀ ਸਮਰਪਣ ਕਰ ਦਈਏ ਥੋੜਾ ਹੈ। ਬਾਬਾ ਨਾਰਾਇਣ ਦਾਸ ਜੀ ਨੇ ਇਹੋ ਜਿਹੀ ਆਪਣੇ ਮਨ ਦੀ ਭਾਵਨਾ ਰੱਖਦਿਆਂ ਉਨ੍ਹਾਂ ਥਾਲਾਂ ਦੇ ਉੱਤੇ ਸੋਹਣੇ ਦਿਨਾਰ ਰੱਖੇ ਹਨ।
ਲੇਕਰ ਸੰਗ ਨਰਨ ਪਰਿਵਾਰ,
ਬਹੁਤ ਸਾਰੇ ਨਗਰ ਦੇ ਲੋਕਾਂ ਨੂੰ ਆਪਣੇ ਨਾਲ ਲੈ ਕੇ, ਜਿਹੜੇ ਡੱਲੇ ਪਿੰਡ ਦੇ ਸਿੱਖ ਸੀ, ਡੱਲੇ ਪਿੰਡ ਦੇ ਪੰਚ ਸਨ, ਨੰਬੜਦਾਰ ਸਨ, ਚੌਧਰੀ ਸਨ, ਉਨ੍ਹਾਂ ਨੂੰ ਨਾਲ ਲੈ ਕੇ, ਗੁਰਸਿੱਖਾਂ ਨੂੰ ਨਾਲ ਲੈ ਕੇ, ਫਿਰ ਆਪਣਾ ਪਰਿਵਾਰ ਬਾਬਾ ਨਾਰਾਇਣ ਦਾਸ ਜੀ ਦੇ ਜਿਹੜੇ ਸਾਖ ਸੰਬੰਧੀ ਸਨ, ਭਰਾ ਸਨ, ਭਤੀਜੇ ਸਨ, ਹੋਰ ਜਿੰਨਾ ਸਾਖ ਸੰਬੰਧੀਆਂ ਦਾ ਟੱਬਰ ਪਰਿਵਾਰ ਹੈ ਉਨ੍ਹਾਂ ਨੂੰ ਆਪਣੇ ਨਾਲ ਲਿਆ ਹੈ।
ਬੰਧਪ ਸਖਾ ਤਹਿਤ ਸਮਝਾਓ,
ਔਰ ਬਹੁਤ ਸਾਰੇ ਬੰਧਪ ਰਿਸ਼ਤੇਦਾਰ, ਸਖਾ ਮਿੱਤਰ, ਉਨ੍ਹਾਂ ਸਾਰਿਆਂ ਦਾ ਸਮੁਦਾਇ, ਸਾਰਿਆਂ ਦਾ ਸਮੂਹ ਆਪਣੇ ਨਾਲ ਲੈ ਕੇ
ਚਲਿਓ ਨਾਰਾਇਣ ਦਾਸ ਅਗਾਊ।
ਬਾਬਾ ਨਾਰਾਇਣ ਦਾਸ ਜੀ ਅੱਗੇ ਹੋ ਕੇ ਚੱਲ ਪਏ ਸਾਰਿਆਂ ਨੂੰ ਨਾਲ ਲੈ ਕੇ, ਘੋੜੇ, ਬਸਤਰ, ਹੋਰ ਅਨੇਕ ਪ੍ਰਕਾਰ ਦੀਆਂ ਪਿਟਾਵਾਂ, ਫਲ, ਮਠਿਆਈਆਂ, ਅਨੇਕ ਪ੍ਰਕਾਰ ਦੀਆਂ ਵਸਤੂਆਂ ਲੈ ਕੇ, ਸਾਖ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ, ਮਿੱਤਰਾਂ ਨੂੰ ਨਾਲ ਲੈ ਕੇ ਬਾਬਾ ਨਾਰਾਇਣ ਦਾਸ ਜੀ ਸਭ ਤੋਂ ਮੂਹਰੇ ਹੋ ਕੇ ਅੱਗੇ ਹੋ ਕੇ ਚੱਲੇ ਹਨ।
ਸ੍ਰੀ ਅਰਜਨ ਸਨਮੁਖ ਤੇ ਸਮੇਂ,
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸਨਮੁਖੋਂ ਅੱਗੋਂ ਆ ਰਹੇ ਸਨ। ਬਾਬਾ ਨਾਰਾਇਣ ਦਾਸ ਜੀ ਅੱਗੇ ਮਿਲਣ ਵਾਸਤੇ, ਮਿਲਣੀ ਕਰਨ ਲਈ ਆਏ ਨੇ। ਉਧਰੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਗੋ ਸਨਮੁਖ ਹੋ ਕੇ ਆ ਰਹੇ ਨੇ।
ਆਏ ਮਿਲ ਗਿਓ ਕਰ ਬੇਚੈਨ ਨਮੋ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਏ ਨੇ, ਆ ਕੇ ਮਿਲਣਾ ਚਾਹੁੰਦੇ ਨੇ ਔਰ ਬਾਬਾ ਨਰਾਇਣ ਦਾਸ ਜੀ ਸਤਿਗੁਰਾਂ ਦੇ ਚਰਣਾਂ ਵਿਚ ਨਮਾਮ ਕਰਨਾ ਚਾਹੁੰਦੇ ਨੇ, ਮਹਾਰਾਜ ਜੀ ਦੇ ਚਰਣਾਂ ਵਿਚ ਨਮਸਕਾਰ ਕਰਨਾ ਚਾਹੁੰਦੇ ਹਨ।
ਉਥੋਂ ਪਰੋਹਿਤ ਤੇ ਸਮਝਾਏ,
ਉਸ ਵੇਲੇ ਲਾਗੇ ਪੁਰੋਹਿਤ ਖੜਾ ਸੀ ਬਾਬਾ ਨਰਾਇਣ ਦਾਸ ਜੀ ਦੇ ਕੋਲ ਦਾ, ਪੁਰੋਹਿਤ ਖੜਾ ਹੋਇਆ ਤੇ ਉਹ ਬੋਲਿਆ ਕੋਲੋਂ, ਬਾਬਾ ਨਰਾਇਣ ਦਾਸ ਜੀ ਨੂੰ ਸਮਝਾਉਂਦਿਆਂ ਹੋਇਆ ਕਹਿਣ ਲੱਗਾ,
ਪੂਜਾ ਪਸਾਰ ਮਿਲੋ ਗਰ ਲਾਏ।
ਉਹ ਦੁਨੀਆਂ ਦੀ ਮਰਿਆਦਾ ਦੱਸਦਾ, ਜਿਵੇਂ ਦੁਨੀਆਂ ਦੀ ਮਿਲਣੀ ਹੁੰਦੀ ਹੈ ਤੇ ਮਿਲਣੀ ਸਮੇਂ ਜਿਹੜੀ ਰਵਾਇਤ ਰੀਤ ਹੁੰਦੀ ਆ ਉਹ ਰੀਤ ਦੱਸਣ ਲੱਗਾ ਕੁੱਲ ਪੁਰੋਹਿਤ। ਕਹਿਣ ਲੱਗਾ, ਨਰਾਇਣ ਦਾਸ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਗੱਲ ਵੱਕੜੀ ਪਾ ਕੇ ਮਿਲੋ। ਇਸੇ ਤਰ੍ਹਾਂ ਹੀ ਮਿਲਣੀ ਕੀਤੀ ਜਾਂਦੀ ਸੀ, ਕੁੜਮਾਚਾਰੀ ਦੀ ਮਿਲਣੀ ਇਸੇ ਤਰ੍ਹਾਂ ਹੀ ਹੁੰਦੀ ਹੈ। ਤੇ ਉਹ ਉਸ ਵੇਲੇ ਪੁਰੋਹਿਤ ਬੋਲਿਆ, ਕਹਿਣ ਲੱਗਾ, ਜੀ ਤੁਸੀਂ ਆਪਣੀਆਂ ਬਾਹਾਂ ਪਸਾਰ ਕੇ ਗੁਰੂ ਜੀ ਨੂੰ ਆਪਣੇ ਗਲ ਲਾ ਕੇ ਮਿਲੋ।
ਸਮਝੀ ਇਸ ਸਮੇਂ ਬਣਤੇ,
ਇਸ ਸਮੇਂ ਜਿਹੜੇ ਸਮਧੀ ਹੁੰਦੇ ਨੇ ਬਣਦੇ, ਆਪਸ ਵਿਚ ਸਮਧੀ ਬਣਦੇ ਨੇ, ਉਹ ਇਕ ਬਰਾਬਰ ਹੀ ਗਿਣੇ ਜਾਂਦੇ ਨੇ। ਜਿਹੜੇ ਸੰਬਧੀ ਨੇ ਫਿਰ ਉਹ ਵੱਡੇ ਛੋਟੇ ਨੇ ਹੁੰਦੇ, ਜਦੋਂ ਸੰਬੰਧ ਜੁੜਦਾ ਹੈ ਸੰਬਧੀਆਂ ਦਾ ਆਪਸ ਵਿਚ ਸੰਬਧੀ ਬਣਦੇ ਨੇ ਤੇ ਉਸ ਵੇਲੇ ਫਿਰ ਇਕ ਬਰਾਬਰ ਹੀ ਹੋਇਆ ਕਰਦੇ ਨੇ।
ਰਾਓ ਰੰਗ ਕਹਤੇ ਸੋਵੰਤੇ,
ਭਾਵੇਂ ਰਾਜਾ ਹੋਵੇ ਤੇ ਦੂਜੇ ਪਾਸੇ ਸੰਬਧੀ, ਭਾਵੇਂ ਭਿਖਾਰੀ ਕਿਉਂ ਨਾ ਹੋਵੇ, ਉਸ ਵੇਲੇ ਜਦੋਂ ਇਹ ਮਿਲਣੀ ਦਾ ਸਮਾਂ ਆਉਂਦਾ ਉਦੋਂ ਭਾਵੇਂ ਕੋਈ ਰਾਜਾ ਹੋਵੇ ਤੇ ਭਿਖਾਰੀ ਹੋਵੇ, ਦੋਵੇਂ ਗਲ ਲੱਗ ਕੇ ਹੀ ਮਿਲਦੇ ਨੇ। ਇਹ ਮਰਿਆਦਾ ਦੁਨੀਆਂ ਦੀ ਇਸ ਢੰਗ ਨਾਲ ਚੱਲਦੀ ਆ ਰਹੀ ਹੈ ਕਿ ਉਸ ਵਕਤ ਫਿਰ ਗੱਲ ਲੱਗ ਕੇ ਆਪਸ ਵਿਚ ਸੰਬਧੀ ਜਿਹੜੇ ਨੇ ਉਹ ਮਿਲਦੇ ਨੇ, ਗੱਲ ਵੱਕੜੀ ਪਾ ਕੇ ਮਿਲਣੀ ਕਰਦੇ ਨੇ।
ਲੋਕ ਕਬੈਦ ਕਰੀ ਸੁਦੋ ਵਿਆਹ ਆਦਮੈ ਕਰ ਸਭ ਕੋ,
ਜਿਹੜੀਆਂ ਲੋਕਕ ਤੇ ਵੈਦ ਕਰੀਤੀਆਂ ਨੇ ਸੰਸਾਰ ਵਿਚ ਸਮਾਜ ਵਿਚ ਚੱਲਦੀਆਂ ਆਉਂਦੀਆਂ, ਬਾਬਾ ਨਰਾਇਣ ਦਾਸ ਜੀ ਉਹ ਦੋਵੇਂ ਤੁਹਾਨੂੰ ਕਰਨੀਆਂ ਚਾਹੀਦੀਆਂ, ਕਿਉਂਕਿ ਇਹੀ ਮਰਿਆਦਾ ਹੈ। ਲੋਕ ਵੈਦ ਕਰੀਤੀਆਂ ਸੰਸਾਰ ਦੇ ਵਿਚ ਕਰਨੀਆਂ ਪੈਂਦੀਆਂ ਨੇ, ਕੁਝ ਲੋਕ ਕਰੀਤੀਆਂ ਹੁੰਦੀਆਂ ਜਿਹੜੀਆਂ ਆਮ ਲੋਕਾਂ ਵਿਚ ਸਮਾਜ ਵਿਚ ਪ੍ਰਚਲਿਤ ਹੁੰਦੀਆਂ ਨੇ, ਵੈਦ ਕਰੀਤੀਆਂ ਹੁੰਦੀਆਂ ਨੇ ਜਿਹਦੇ ਬਾਬਤ ਵੇਦ ਕਹਿ ਰਹੇ ਨੇ ਜਾਂ ਗੁਰਮਤ ਕਹਿ ਰਹੀ ਹੈ, ਗੁਰਬਾਣੀ ਕਹਿ ਰਹੀ ਹੈ ਕਿ ਆਹ ਕੰਮ ਇਸ ਤਰ੍ਹਾਂ ਹੋਣਾ ਚਾਹੀਦਾ, ਉਹ ਵੈਦ ਕਰੀਤੀਆਂ ਮੰਨੀਆਂ ਜਾਂਦੀਆਂ ਨੇ। ਇਹ ਕੁੱਲ ਪੁਰੋਹਿਤ ਬੋਲਿਆ ਨਰਾਇਣ ਦਾਸ ਜੀ ਨੂੰ, ਕਹਿੰਦਾ ਨਰਾਇਣ ਦਾਸ ਜੀ ਯਜਮਾਨ ਜੀ, ਲੋਕਕ ਤੇ ਵੈਦ ਕਰੀਤੀਆਂ ਜਿਹੜੀਆਂ ਨੇ ਉਹ ਤੁਹਾਨੂੰ ਵਿਆਹ ਦੇ ਸਮੇਂ ਵਿਚ ਦੋਵੇਂ ਪਾਸੇ ਕਰਨੀਆਂ ਪੈਣੀਆਂ ਹਨ।
ਲਾਜ ਛੋੜ ਕਰੀਆ ਬਿਵਾਰੇ, ਸਮਦੀ ਸੋ ਮਿਲ ਪੂਜਾ ਪਸਾਰੇ,
ਤੁਸੀਂ ਆਪਣੀ ਲਾਜ ਛੱਡੋ, ਆਪਣੀ ਸ਼ਰਮ ਦਾ ਤਿਆਗ ਕਰੋ ਤੇ ਲਾਜ ਛੱਡ ਕੇ ਸ਼ਰਮ ਦਾ ਤਿਆਗ ਕਰਕੇ ਇਹ ਵਿਵਹਾਰ ਕਰੋ ਤੇ ਆਪਣੀਆਂ ਪੂਜਾਵਾਂ ਪਸਾਰ ਕੇ ਗੁਰੂ ਅਰਜਨ ਸਾਹਿਬ ਜੀ ਦੇ ਗਲ ਲੱਗ ਕੇ ਮਿਲੋ। ਗੁਰੂ ਅਰਜਨ ਸਾਹਿਬ ਜੀ ਨੂੰ ਆਪਣੀਆਂ ਬਾਹਾਂ ਵਿਚ ਗਲ ਵੱਕੜੀ ਵਿਚ ਲੈ ਕੇ ਪੂਜਾ ਪਸਾਰ ਕੇ ਸਮਧੀ ਨਾਲ ਮਿਲੋ ਔਰ ਆਪਣੀ ਲਾਜ ਦਾ ਤਿਆਗ ਕਰੋ।
ਸੁਣੇ ਨਾਰਾਇਣ ਦਾਸ ਬਖਾਨਾ, ਮੈਂ ਕੈਸੇ ਕਰ ਇਨੋ ਸਮਾਨਾ।
ਬਾਬਾ ਨਾਰਾਇਣ ਦਾਸ ਜੀ ਬੋਲੇ, ਕਹਿਣ ਲੱਗੇ, ਪੁਰੋਹਿਤ ਜੀ ਮੈਂ ਜਿਹੋ ਜਿਹਾ ਮਰਜ਼ੀ ਹੋ ਜਾਵਾਂ ਪਰ ਮੈਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਬਰਾਬਰ ਨਹੀਂ ਹੋ ਸਕਦਾ। ਸਿੱਖ ਨੂੰ ਤਾਂ ਖਾਲਸਾ ਜੀ ਸਿੱਖੀ ਪਾਉਂਦੀ ਹੈ ਨਾ, ਜੇ ਸਿੱਖ ਨੂੰ ਗੁਰੂ ਪਦਵੀ ਸਤਿਗੁਰੂ ਜੀ ਬਖਸ਼ ਦੇਣ ਤਾਂ ਵੀ ਸਿੱਖ ਗੁਰੂ ਦਾ ਦਾਸ ਬਣ ਕੇ ਹੀ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੇਵਕ ਭਾਈ ਭਾਈ ਨਾਰਾਇਣ ਦਾਸ ਜੀ ਬੋਲੇ, ਕਹਿੰਦੇ ਮੈਂ ਕੈਸੇ ਕਰ ਇਨੋ ਸਮਾਨਾ, ਮੇਰੇ ਚ ਕੀ ਤਾਕਤ ਹੈ ਤਾਣ ਹੈ ਕਿ ਮੈਂ ਗੁਰੂ ਅਰਜਨ ਸਾਹਿਬ ਦੀ ਬਰਾਬਰੀ ਕਰ ਸਕਾਂ, ਕਿਉਂਕਿ ਪੁਰੋਹਿਤ ਨੇ ਕਿਹਾ ਇਸ ਵੇਲੇ ਦੋਵੇਂ ਬਰਾਬਰ ਹੁੰਦੇ ਨੇ ਤੇ ਸਮਧੀ ਬਰਾਬਰ ਹੁੰਦੇ ਨੇ, ਭਾਵੇਂ ਰਾਜਾ ਹੋਵੇ ਭਾਵੇਂ ਕੋਈ ਰੰਕ ਹੋਵੇ, ਇਸ ਵੇਲੇ ਸਮਧੀ ਬਰਾਬਰ ਹੀ ਗਿਣੇ ਜਾਂਦੇ ਨੇ। ਤੇ ਬਾਬਾ ਨਾਰਾਇਣ ਦਾਸ ਜੀ ਕਹਿੰਦੇ ਮੈਂ ਬਰਾਬਰ ਨਹੀਂ ਹੋ ਸਕਦਾ, ਮੈਂ ਇਨ੍ਹਾਂ ਦੇ ਸਮਾਨ ਕਿਵੇਂ ਹੋ ਸਕਦਾ ਹਾਂ।
ਲੋਕ ਪਰਲੋਕ ਸਹਾਇਕ ਸੁਆਮੀ,
ਇਹ ਤਾਂ ਮੇਰੇ ਲੋਕ ਪਰਲੋਕ ਦੇ ਸਹਾਇਕ ਨੇ, ਇਸ ਲੋਕ ਵਿਚ ਵੀ ਮੇਰੀ ਸਹਾਇਤਾ ਕਰਨ ਵਾਲੇ ਨੇ ਤੇ ਅੱਗੇ ਪਰਲੋਕ ਵਿਚ ਵੀ ਮੇਰੀ ਸਹਾਇਤਾ ਕਰਨ ਵਾਲੇ ਮੇਰੇ ਸੁਆਮੀ ਨੇ। ਨੌਕਰ ਨੌਕਰ ਰਹਿੰਦਾ, ਸੁਆਮੀ ਸੁਆਮੀ ਰਹਿੰਦਾ, नौकर अपने स्वामी दे बराबर कदे नहीं हो सकता।
तीन पवन पति अंतर जामे,
तिना पवना दे पति ने, तिना पवना दे मालक ने, अंतरयामी ने सारिया दे अंदर दी जानन वाले आप दीन दयाल अकाल पुरख दा अवतार ने।
इनके दास दास को दासा किम समता करो वे हाथा।
मैं ते इना दे जड़े दास ने ना उना दे अगो जड़े दास ने उना दे दासा वर्गा भी नहीं। इना दे दासा दा दास ते मैं इना दी बराबरी किवें करा। जे करना भी चाहा ते लोक हसणगे मखौल उड़ानगे के ए गुरु अर्जन साहब दे बराबर हो सकदा। मैं तो इन्हां दे दासां दे जिहड़े दास ने उन्हां दा भी दास आ उन्हां वर्गा भी नहीं अगो। ते मैं इन्हां दी बराबरी करा। जे इन्हां दी बराबरी करा भी ते लोग हसणगे मेरा मखौल उड़ाणगे।
इन कह करी को अगारे परे चरण पर निरहंकारी।
कह के बाबा नारायण दास जी जिहड़ियां पिटावां लियाए सानू सतगुरां दे अगे रखियां और पिटावा अगे करके निरहंकार होके हंकार दा त्याग करके सिर्फ गली बाती निम्रता नहीं सी। कईयां दी जुबान ते हलीमी निम्रता हुंदी है पर अंदर मन नीवे नहीं हुंदे मन निम्रता सहित नहीं हुंदे। बाबा नारायण दास जी दी जुबान ते भी निम्रता ते इन्हां दे मन विच भी निम्रता है। निरहंकार होके बाबा नारायण दास जी धन गुरु अर्जन साहब जी महाराज जी दे पवित्र पावन चरणा दे उत्ते डिग पए ने। जिवें डंडा डिगदा ना जमीन ते इतां डंडे वास महाराज गुरु अर्जन साहब जी दे चरणा ते निरहंकारी होके पए ने।
श्री अर्जन समदी लक पाओ पकड़ उठाए लिए घर लाओ।
धन गुरु अर्जन साहब जी ने अपने कुड़म दा समदी दा भाओ जान के बाबे नारायण दास दे मन दा प्रेम जान करके गरीब नवाज पातशाह जी ने बाबा नारायण दास जी दीआं बाहां तो पकड़िया मोढ़िया तो पकड़िया मोढ़िया तो पकड़ के उठाया ते उठा के घुट के महाराज जी ने बाबा नारायण दास जी नूं अपनी गल वकड़ी च लै लिया। एहो जी पदवी के गुरु बाहां तो फड़ के घुट के अपने कंठ नाल ला लवे प्रतख रूप विच। इस पदवी नूं प्राप्त करन वास्ते पता नहीं तपस्वी कितनी कितनी गहरी तपस्या करदे और कई जन्म तप करन तो बाद भी उन्हां नूं ऐसी अवस्था प्राप्त नहीं हुंदी। बाबा नारायण दास जी दी पता नहीं किन्ने जन्मां दी घालना होवेगी कितने जन्मां दी तपस्या होवेगी कि जिन्हां नूं देन दुनिया दे मालक आप निरंकार गुरु अर्जन साहब जी बाहां तों पकड़ के घुट के अपने गल नाल ला रहे ने। बाहां तों पकड़िया चुकिया ते बाबा नारायण दास जी नूं महाराज गुरु अर्जन साहब जी ने घुट के अपने कंठ नाल अपने गल नाल लाया है।
जथा जोग कर लोक करीत सन्मानियो सब मैं लक प्रीत।
जथा योग सारी लोक करीती जो उस वेले बनी हुई सी ओ महाराज गुरु अर्जन साहब जी ने कीती और इन्हां दे अंदर दी भावना वेख के अंदर दी प्रीत वेख के महाराज जी ने बाबा नारायण दास जी का बड़ा सम्मान किया है बड़ा सत्कार सतगुरु गुरु अर्जन साहब जी ने किया है।
हेर हेर सिख सब बिस्मावे धन नारायण दास अलावे।
वेख वेख के जितने सिख सी सब हैरान हो रहे सन। जदों गुरु अर्जन साहब जी बाबा नारायण दास जी नूं गल नाल लाया ते उन्हां नूं सन्मान दिता ते वेख वेख के सिख हैरान हुंदे ते रसना तो कहिंदे नारायण दास धन है। बाबा नारायण दास जी धन हन नारायण दास जी धन हन कहिंदे। इस प्रकार नाल अपनी रसना तो बाबा नारायण दास जी नूं धन धन कह के सलोंदे ने।
आदर अधिक गुरु की चाहे
सतगुरा ने एडा वड्डा आदर दिता बाबा नारायण दास जी नूं के बाबा नारायण दास जी नूं अपने गल नाल लाया है। गुरु साहब दे गल लगे ने बाबा नारायण दास जी इन्हां वर्गा इन्हां दे बराबर होर कोई नहीं हो सकता। ए पदवी तां मिलदी नहीं किसे नूं ਬਾਬਾ ਨਰਾਇਣ ਦਾਸ ਜੀ ਗੁਰੂ ਸਾਹਿਬ ਦੇ ਗੜ ਲੱਗੇ ਨੇ, ਕਹਿੰਦੇ ਇਹਨਾਂ ਦੇ ਸਮ ਇਹਨਾਂ ਦੇ ਬਰਾਬਰ ਹੋਰ ਕੋਈ ਨਹੀਂ ਹੋ ਸਕਦਾ, ਬਾਬਾ ਨਰਾਇਣ ਦਾਸ ਜੀ ਵਰਗਾ ਹੋਰ ਕੋਈ ਨਹੀਂ ਹੋ ਸਕਦਾ।
ਕਰੋ ਸਿਦਾਰਾ ਸ੍ਰੀ ਗੁਰੂ ਜਨ ਵਾਸੇ ਪਗ ਧਾਰਾ।
ਇਸ ਪ੍ਰਕਾਰ ਨਾਲ ਮਿਲਣੀ ਦੀ ਰਸਮ ਅਦਾ ਹੋਈ ਹੈ। ਮਿਲਣੀ ਕਰਕੇ ਸਤਿਗੁਰਾਂ ਨੂੰ ਨਾਲ ਲੈ ਕੇ ਨਗਰ ਵਿਚ ਆਏ, ਘਰ ਵਿਚ ਆਏ, ਜਿੱਥੇ ਜੰਜ ਘਰ ਸੀ, ਜਿੱਥੇ ਜੰਜ ਦਾ ਉਤਾਰਾ ਕਰਨਾ ਸੀ, ਜਨਵਾਸਾ ਕਹਿ ਦਿੰਦੇ ਨੇ, ਉਸ ਜਗ੍ਹਾ ਦੇ ਉੱਤੇ ਸਾਰੀ ਜੰਜ ਦਾ ਟਿਕਾਓ ਕਰਾਇਆ, ਸਾਰੀ ਜੰਜ ਦਾ ਉਸ ਵੇਲੇ ਸਾਰੀ ਬਰਾਤ ਦਾ ਟਿਕਾਓ ਕਰਵਾਇਆ ਹੈ।
ਲਾਵਾ ਲੇਨ ਸਮੇ ਤਬ ਆਇਓ ਤੇਨ ਤੋਲ ਪਾਵਨ ਦਰਸਾਇਓ।
ਪਹਿਲੇ ਇਸ ਪ੍ਰਕਾਰ ਨਾਲ ਜੰਜ ਦਾ ਉਤਾਰਾ ਹੋ ਗਿਆ, ਕੁਝ ਸਮਾਂ ਬੀਤਿਆ ਤੇ ਲਾਵਾਂ ਲੈਣ ਦਾ ਸਮਾਂ ਆ ਗਿਆ, ਆਨੰਦ ਕਾਰਜਾਂ ਦਾ ਸਮਾਂ ਉਹ ਆ ਗਿਆ। ਉਸ ਵਕਤ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੁਨੇਹਾ ਭੇਜਿਆ,
ਬੈਠੇ ਭੇਜਿਓ ਮਨਜ ਭੇਜਿਓ ਮਨਜ ਨਾਰਾਇਣ ਦਾਸ ਲਾਵਾਂ ਹਿੱਤ ਕਰੀਏ ਆਗਮਨੋ।
ਕਹਿੰਦੇ ਉਸ ਵਕਤ ਬਾਬਾ ਨਾਰਾਇਣ ਦਾਸ ਜੀ ਨੇ ਭੇਜਿਆ, ਆਪਣਾ ਇੱਕ ਸੇਵਕ ਭੇਜਿਆ ਕਿ ਜਾਓ ਜਾ ਕੇ ਸਤਿਗੁਰਾਂ ਨੂੰ ਬੇਨਤੀ ਕਰੋ ਕਿ ਲਾਵਾਂ ਦਾ ਸਮਾਂ ਹੋ ਗਿਆ ਤੇ ਹੁਣ ਲਾਵਾਂ ਲੈ ਲੈਣੀਆਂ ਚਾਹੀਦੀਆਂ ਨੇ, ਆਨੰਦ ਕਾਰਜ ਦਾ ਸਮਾਂ ਹੋ ਗਿਆ, ਆਨੰਦ ਕਾਰਜ ਹੋ ਜਾਣੇ ਚਾਹੀਦੇ ਨੇ। ਇਸ ਤਰ੍ਹਾਂ ਇਹ ਸੇਵਕ ਚੱਲ ਕੇ ਬਾਬਾ ਨਾਰਾਇਣ ਦਾਸ ਜੀ ਦਾ ਭੇਜਿਆ ਹੋਇਆ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਕੋਲ ਆਇਆ ਹੈ।
ਜਬ ਜਨ ਵਾਸ ਵਿਖੇ ਤੁਦ ਆਈ ਹਣੇ ਡੰਕ ਸਭ ਬਾਜ ਬਜਾਏ।
ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਨਾਰਾਇਣ ਦਾਸ ਜੀ ਦੇ ਗ੍ਰਹਿ ਵਿਖੇ ਘਰ ਵਿਖੇ ਸਾਰੀਆਂ ਤਿਆਰੀਆਂ ਲਾਵਾਂ ਦੀਆਂ ਕੀਤੀਆਂ ਗਈਆਂ ਨੇ, ਆਪ ਜੀ ਕਿਰਪਾ ਕਰਕੇ ਦੁਲਹੇ ਨੂੰ ਲਾੜੇ ਨੂੰ ਨਾਲ ਲੈ ਕੇ ਉਸ ਸਥਾਨ ਤੇ ਆਓ ਤਾਂ ਜੋ ਲਾਵਾਂ ਦੀ ਰਸਮ ਜਿਹੜੀ ਹੈ, ਜਿਹੜੇ ਆਨੰਦ ਕਾਰਜ ਦੀ ਮਰਿਆਦਾ ਹੈ, ਉਹ ਪੂਰਨ ਹੋ ਸਕੇ। ਕਹਿੰਦੇ ਇਸ ਪ੍ਰਕਾਰ ਨਾਲ ਜਦੋਂ ਬੇਨਤੀ ਹੋਈ ਜਾਂ ਸਾਰੇ ਜਨਵਾਸ ਵਿਚ ਜਿੰਨੇ ਜੰਜ ਸੀ ਬਰਾਤ ਵਿਚ ਜਦੋਂ ਇਹ ਖਬਰ ਪਹੁੰਚੀ, ਉਸੇ ਵਕਤ ਸਾਰਿਆਂ ਅੰਦਰ ਖੁਸ਼ੀਆਂ ਦੀ ਲਹਿਰ ਦੌੜ ਪਈ, ਆਨੰਦ ਹੀ ਆਨੰਦ ਵਰਤ ਗਿਆ ਸਾਰਿਆਂ ਦੇ ਹਿਰਦੇ ਵਿਚ, ਸਾਜ ਵੱਜ ਪਏ ਨਗਾਰਿਆਂ ਦੇ ਉੱਤੇ, ਉਸੇ ਵਕਤ ਚੋਭਾਂ ਮਾਰੀਆਂ ਗਈਆਂ, ਢੋਲਾਂ ਤੇ ਡੱਕੇ ਮਾਰੇ ਗਏ, ਢੋਲ ਵਜਾਏ ਗਏ, ਸੰਖ ਵਜਾਏ ਗਏ।
ਬੋਲੋ ਸ੍ਰੀ ਹਰਗੋਬਿੰਦ ਚੰਦ ਗੁਰਨੰਦ ਸੁੰਦਰ ਸੁਖ ਕੰਦ।
ਕੁੰਦਬ ਵੱਜੇ ਨੇ, ਧੌਂਸੇ ਤੁਘਾਰੇ ਵੱਜੇ ਨੇ, ਤੁਰਲੀਆਂ ਵੱਜੀਆਂ ਨੇ, ਮੁਰਲੀਆਂ ਨਫੀਰੀਆਂ ਪਟਹੈ ਪਣਵ ਢੋਲ, ਇਹ ਸਾਰੇ ਸਾਜ ਇੱਕੋ ਵਾਰੀ ਖੁਸ਼ੀ ਨਾਲ ਵੱਜ ਤੁਰੇ ਨੇ। ਤੇ ਇਧਰ ਦੁਲਹੇ ਰੂਪ ਵਿਚ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ੋਭਨੀਕ ਹੋ ਰਹੇ ਨੇ, ਗੁਰੂ ਕੇ ਨੰਦਨ, ਗੁਰੂ ਅਰਜਨ ਸਾਹਿਬ ਜੀ ਦੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਦਾ ਸੁੰਦਰ ਸਰੂਪ ਹੈ, ਚੰਦਰਮਾ ਜੈਸਾ ਸੋਹਣਾ ਮੁਖੜਾ, ਲਾੜੇ ਦੇ ਰੂਪ ਵਿਚ ਦੁਲਹੇ ਦੇ ਰੂਪ ਵਿਚ ਮਹਾਰਾਜ ਜੀ ਸ਼ੋਭਨੀਕ ਹੋ ਰਹੇ ਨੇ।
ਮਹਾਦੇਵ ਬਿਰਦਰ ਗੁਰਦਾਸ ਉਮਰਾ ਸ਼ਾਉ ਫਲ ਗੁਰਪਾਸ।
ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉੱਠੇ ਨੇ, ਨਾਲ ਬਾਬਾ ਮਹਾਦੇਵ ਜੀ, ਗੁਰੂ ਅਰਜਨ ਸਾਹਿਬ ਜੀ ਦੇ ਵੱਡੇ ਭਰਾ ਗੁਰੂ ਹਰਗੋਬਿੰਦ ਸਾਹਿਬ ਦੇ ਤਾਇਆ ਜੀ, ਔਰ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੇ ਵਰ ਨਾਲ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਮਹਾਨ ਆਚਾਰਿਆ ਵਿਦਵਾਨ, ਔਰ ਭਾਈ ਉਮਰਾ ਸ਼ਾਹ ਜੀ, ਭਾਈ ਸਾਹਿਬ ਭਾਈ ਸਾਲੋ ਜੀ, ਇਹ ਜਿੰਨੇ ਗੁਰੂ ਕੇ ਪਿਆਰ ਵਾਲੇ ਸਿੱਖ ਨੇ, ਇਹ ਸਤਿਗੁਰਾਂ ਦੇ ਨਾਲ ਚੱਲਣ ਵਾਸਤੇ ਆਨੰਦ ਕਾਰਜਾਂ ਵਾਲੀ ਥਾਂ ਤੇ ਤਿਆਰ ਹੋਏ ਹਨ।
ਲੇ ਗਵਨੇ ਸਭਿਆਂ ਕੋ ਸੰਗ ਇਤਲਾਵਾ ਕੇ ਚਲੇ ਉਮੰਗ।
ਨਾਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਸਾਰਿਆਂ ਨੂੰ ਧੰਨ ਗੁਰੂ ਅਰਜਨ ਸਾਹਿਬ ਜੀ, ਲਾਵਾਂ ਲੈਣ ਵਾਸਤੇ ਆਨੰਦ ਕਾਰਜਾਂ ਵਾਲੀ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲੈ ਕੇ ਚੱਲੇ ਹਨ।
ਬਾਦਤ ਬਾਜਤ ਜਾਤ ਅਗਾਰੀ ਕੀਰਤ ਪਾਠ ਨਕੀਬ ਉਚਾਰੇ।
ਵਾਜੇ ਵੱਜਦੇ ਜਾ ਰਹੇ ਨੇ, ਔਰ ਜਿਹੜੇ ਭੱਟ ਤੇ ਨਕੀਬ ਨੇ ਅੱਗੇ ਅੱਗੇ ਸੁਜਸ ਕਰਦੇ ਜਾ ਰਹੇ ਨੇ। ਗੁਰੂ ਅਰਜਨ ਸਾਹਿਬ ਜੀ ਦਾ ਵੀ ਲਾੜੇ ਰੂਪ ਚ ਸੁਸ਼ੋਭਿਤ ਹੋਏ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਸੁਜਸ, ਭੱਟ ਨਕੀਬ ਉਹ ਅੱਗੇ ਅੱਗੇ ਸੁਜਸ ਕਰਦੇ ਜਾ ਰਹੇ ਹਨ।
ਆਤ ਪੱਤਰ ਦੂਲਾ ਪਰ ਫਿਰੇ ਚਮਰ ਚਾਰ ਸਤਗੁਰ ਪਰ ਟੁਰੇ।
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੀਸ ਤੇ ਬੜਾ ਸੋਹਣਾ ਛਤਰ ਝੂਲ ਰਿਹਾ, ਔਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਸੀਸ ਉੱਤੇ ਬੜੇ ਸੁੰਦਰ ਸਫੇਦ ਰੰਗ ਦੇ ਚਵੜ ਝੁਲ ਰਹੇ ਨੇ, ਚਵੜ ਬਰਦਾਰ ਮਹਾਰਾਜ ਜੀ ਦੇ ਸੀਸ ਤੇ ਚਵੜ ਝੁਲਾ ਰਹੇ ਹਨ।
ਮਿਲ ਗੁਲ ਹਨ ਸਭ ਜਾਈ ਗੇਵਾ ਪ੍ਰਿਆ ਗਨ ਚਾਤ ਦੂਲੋ ਜੋਵਾ।
ਬੜਾ ਭਾਰੀ ਖੁਸ਼ੀਆਂ ਦਾ ਸਮਾਗਮ ਹੋ ਰਿਹਾ ਤੇ ਬਹੁਤ ਸਾਰੀਆਂ ਇਸਤਰੀਆਂ ਜਿਹੜੀਆਂ ਨੇ ਉਹ ਰਸਤੇ ਵਿਚ ਘਰ ਦੇ ਜਿਨ੍ਹਾਂ ਇਸਤਰੀਆਂ ਦੇ ਉਹ ਲਾੜੇ ਨੂੰ ਵੇਖਣਾ ਚਾਹੁੰਦੀਆਂ ਨੇ, ਦੁਲਹੇ ਨੂੰ ਵੇਖਣਾ ਚਾਹੁੰਦੀਆਂ ਨੇ ਕਿ ਲਾੜਾ ਕਿਸ ਤਰ੍ਹਾਂ ਦਾ ਹੈ, ਦੁਲਹਾ ਕਿਸ ਤਰ੍ਹਾਂ ਦਾ ਹੈ। ਦੁਲਹੇ ਨੂੰ ਵੇਖਣ ਵਾਸਤੇ ਬਹੁਤ ਸਾਰੀਆਂ ਇਸਤਰੀਆਂ ਉਮਾਹਤ ਹੋ ਰਹੀਆਂ ਹਨ।
ਸੁਣ ਬਾਦਤ ਕੀ ਤੁਨੇ ਇੱਕ ਬਾਰੇ ਵਿਭਰਮ ਭਈ ਸਮਨ ਮਨ ਨਾਰੇ।
ਜਦੋਂ ਸਾਜ ਵੱਜੇ ਨਾ ਇਕਦਮ ਨਗਾਰੇ ਵੱਜੇ, ਢੋਲ ਵੱਜੇ, ਨਫੀਰੀਆਂ ਵੱਜੀਆਂ, ਰਣ ਸਿੰਘੇ ਵੱਜੇ, ਕਹਿੰਦੇ ਜਦੋਂ ਇਹ ਵਾਦਤ ਸਾਜ ਵੱਜੇ ਇੱਕ ਵਾਰੀ ਸਾਰੀਆਂ ਇਸਤਰੀਆਂ ਜਿਹੜੀਆਂ ਸਨ ਉਹਨਾਂ ਦੇ ਮਨ ਦੇ ਵਿਚ ਬੇਭਰਮ ਜਾਗ ਪਿਆ। ਇਕ ਵਾਰੀ ਘਬਰਾਹਟ ਜੀ ਪੈਦਾ ਹੋ ਗਈ ਕਿ ਇਹ ਅਚਾਨਕ ਇਤਨੀ ਆਵਾਜ਼ ਕਿੱਥੋਂ ਆ ਰਹੀ ਹੈ।
ਤਜੀ ਕਾਰ ਕਰਕੇ ਉੱਠ ਧਾਈ ਸੁਦਰ ਖੰਡ ਕਾਲੇ ਗਲ ਪਾਏ।
ਭਰਮ ਹੋ ਗਏ ਮਨ ਕਬਰ, ਉਹ ਇਕਦਮ ਕਾਹਲੀ ਚ ਪੈ ਗਈਆਂ ਤੇ ਕਾਹਲੀ ਵਿਚ ਪਈਆਂ ਜਿਹੜੇ ਗਹਿਣੇ ਨੇ ਉਹ ਉਲਟੇ ਪੁਲਟੇ ਪਾਣੇ ਸ਼ੁਰੂ ਕਰ ਦਿੱਤੇ। ਕਹਿੰਦੇ ਜਿਹੜੀ ਲੱਕ ਨਾਲ ਤੜਾਗੀ ਬੱਧੀ ਦੀ ਹੈ ਉਹ ਭੁਲੇਖੇ ਨਾਲ ਗਲਾਂ ਚ ਪਾ ਲਈ, ਵੀ ਛੇਤੀ ਨਾਲ ਜਾ ਕੇ ਬਾਹਰ ਲਾੜੇ ਨੂੰ ਵੇਖੀਏ। ਇਹੋ ਜਿਹਾ ਬੇਭਰਮ ਜਾਗ ਪਿਆ ਕਿ ਲੱਕ ਨਾਲ ਬੰਨਣ ਵਾਲੀ ਜਿਹੜੀ ਤੜਾਗੀ ਸੀ ਉਹ ਗਲਾਂ ਚ ਪਾ ਕੇ ਬਾਹਰ ਨੂੰ ਦੌੜ ਕੇ ਆਈਆਂ।
ਅੰਜਨ ਅੰਜਕ ਪੋਲਨ ਲਾਇਓ ਕੰਚ ਹਾਰ ਕਦ ਸੋਲ।
ਖੁਸ਼ੀ ਦਾ ਸਮਾਂ ਹੁੰਦਾ ਤੇ ਖੁਸ਼ੀ ਦੇ ਸਮੇਂ ਚੇਤਾ ਦਾ ਬੇਭਰਮ ਅਕਸਰ ਜਾਗ ਪੈਂਦਾ। ਕਹਿੰਦੇ ਘਰ ਦੇ ਸਾਰੇ ਕੰਮ ਕਾਰ ਛੱਡ ਕੇ ਲੱਕ ਨਾਲ ਬੰਨੀ ਜਿਹੜੀ ਤੜਾਗੀ ਸੀ ਉਹ ਗਲਾਂ ਚ ਪਾ ਕੇ ਚੱਲ ਪਈਆਂ ਤੇ ਜਿਹੜਾ ਕੱਜਲ ਅੱਖਾਂ ਵਿਚ ਪਾਣਾ ਸੀ ਉਹ ਗੱਲਾਂ ਤੇ ਲਿਪ ਕੇ ਟੁਰ ਪਈਆਂ। ਬੜਾ ਬੇਭਰਮ ਜਾਗ ਪਿਆ ਹਿਰਦੇ ਚ ਕਿ ਜਿਹੜਾ ਅੱਖਾਂ ਵਿਚ ਪਾਣਾ ਸੀ ਕੱਜਲ, ਕਹਿੰਦੇ ਉਹ ਕੱਜਲ ਜਿਹੜਾ ਸੀ ਗੱਲਾਂ ਦੇ ਉੱਤੇ ਮਲ ਕੇ ਬਾਹਰ ਨੂੰ ਚੱਲ ਪਈਆਂ।
ਖਰੀ ਸ਼ੀਗਿਰਤਾ ਚੜੀ ਅਟਾਰੇ ਖਰੀ ਸੁਦੂਲੋ ਬਚਨ ਨਿਆ ਬਦਨ ਨਿਆਰੇ।
ਹਾਰ ਗਲਾਂ ਚ ਪਾਣੇ ਸਨ ਉਹ ਲੱਕਾਂ ਨਾਲ ਲਟਕਾ ਲਏ। ਕਹਿੰਦੇ ਇਸ ਤਰ੍ਹਾਂ ਬੜੀ ਤੇਜ਼ੀ ਨਾਲ ਕਾਹਲੀ ਨਾਲ ਬਾਹਰ ਆਈਆਂ ਤੇ ਘਰਾਂ ਦੀਆਂ ਜਿਹੜੀਆਂ ਅਟਾਰੀਆਂ ਸੀ ਛੱਤਾਂ ਦੇ ਉੱਤੇ ਅਟਾਰੀਆਂ ਦੇ ਉੱਤੇ ਖਲੋ ਕੇ ਬੜੀ ਕਾਹਲੀ ਦੇ ਨਾਲ ਅਟਾਰੀਆਂ ਵਿਚ ਅੱਗੇ ਵੱਧ ਵੱਧ ਕੇ ਵੇਖਣ ਲੱਗੀਆਂ ਕਿ ਲਾੜਾ ਆ ਰਿਹਾ। ਦੁਲਹੇ ਰੂਪ ਦੇ ਵਿਚ ਸਜੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ ਨੇ, ਉਹਨਾਂ ਦੇ ਦਰਸ਼ਨ ਕਰਨੇ ਨੇ, ਦੀਦਾਰ ਕਰਦੇ ਨੇ। ਕਹਿੰਦੇ ਦਰਸ਼ਨ ਕਰਨ ਵਾਸਤੇ ਅਟਾਰੀਆਂ ਵਿਚ ਆ ਕੇ ਸ਼ੀਘਰਤਾ ਨਾਲ ਖਲੋਤੀਆਂ ਹਨ।
ਬਾਦਤ ਧੁਨ ਬਦ ਛੁੱਟੀ ਹਵਾਈ ਚੜੀ ਜਗਨ ਪਰ ਕਰ ਆਏ।
ਬੜੇ ਵਾਜੇ ਦਾ ਵੱਜ ਰਹੇ ਨੇ, ਹਵਾਈਆਂ ਛੁੱਟੀਆਂ, ਆਤਿਸ਼ਬਾਜੀ ਹੋਣ ਲੱਗੀ। ਕਹਿੰਦੇ ਜਦੋਂ ਹਵਾਈਆਂ ਛੁੱਟੀਆਂ ਤੇ ਹਵਾਈਆਂ ਆਕਾਸ਼ ਵਿਚ ਚੜੀਆਂ ਤੇ ਆਕਾਸ਼ ਵਿਚ ਚੜ ਕੇ ਫਟ ਕੇ ਆਕਾਸ਼ ਤੋਂ ਫਿਰ ਉਹ ਥੱਲੇ ਨੂੰ ਆ ਕੇ ਡਿੱਗਦੀਆਂ ਨੇ।
ਜਨ ਤਾਰੇ ਟੂਟਨ ਚਮਕੰਤੇ ਭਯੋ ਪ੍ਰਕਾਸ਼ ਆਕਾਸ਼ ਦਿਖੰਤੇ।
ਜਦੋਂ ਹਵਾਈਆਂ ਆਕਾਸ਼ ਵਿਚ ਜਾ ਕੇ ਫਟੀਆਂ ਤੇ ਉਪਰੋਂ ਥੱਲੇ ਨੂੰ ਆਉਂਦੀਆਂ ਨੇ ਨਾ, ਏਦਾਂ ਜਾਪਦਾ ਜਿਵੇਂ ਆਕਾਸ਼ ਵਿਚੋਂ ਤਾਰੇ ਟੁੱਟ ਕੇ ਜ਼ਮੀਨ ਤੇ ਡਿੱਗ ਰਹੇ ਨੇ। ਇੰਨਾ ਜ਼ਿਆਦਾ ਆਕਾਸ਼ ਵਿਚ ਪ੍ਰਕਾਸ਼ ਹੋਇਆ ਆਤਿਸ਼ਬਾਜੀ ਦਾ, ਹਵਾਈਆਂ ਦੇ ਚੱਲਣ ਦਾ।
ਛੁੱਟ ਬਰੋਤ ਭਰੇ ਗਜ ਘੋੜੇ ਇਸੋਤ ਚਲਤੇ ਬੇਗ ਸਦੂਰੇ।
ਸੋਹਣੀ ਆਤਿਸ਼ਬਾਜੀ ਬਣਾਈ, ਘੋੜੇ ਬਣਾਏ ਹੋਏ ਬਰੂਦ ਦੇ ਤੇ ਫਿਰ ਹਾਥੀ ਬਣਾਏ ਹੋਏ, ਊਠ ਬਣਾਏ ਹੋਏ। ਜਦੋਂ ਉਹਨਾਂ ਨੂੰ ਅੱਗ ਲਾਈ ਤੇ ਕਹਿੰਦੇ ਜਿਵੇਂ ਘੋੜੇ ਚੱਲਦੇ ਨੇ ਇੱਦਾਂ ਉਹ ਬਰੂਦ ਦੇ ਬਣੇ ਹੋਏ ਘੋੜੇ ਟੁਰਦੇ ਨੇ, ਉਹ ਹਾਥੀ ਚੱਲਦੇ ਹੋਏ ਨਜ਼ਰ ਆਉਂਦੇ ਨੇ, ਊਠ ਘੁੰਮਦੇ ਹੋਏ ਨਜ਼ਰ ਆਉਂਦੇ ਨੇ। ਇੱਦਾਂ ਦੀ ਸੋਹਣੀ ਆਤਿਸ਼ਬਾਜੀ ਹੋ ਰਹੀ ਹੈ।
ਚਾਦਰ ਚਾਰ ਛੁੱਟ ਫੁੱਲਵਾਏ ਦੇਖਤ ਲੋਕ ਹੱਸਦੇ ਰਖਾਏ।
ਸੋਹਣੀਆਂ ਚਾਦਰਾਂ ਝਾੜਾਂ ਤੇ ਫੁਲਵਾਈਆਂ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਵੇਖ ਵੇਖ ਕੇ ਲੋਕ ਬੜਾ ਹੱਸਦੇ ਨੇ, ਬੜਾ ਖੁਸ਼ ਹੁੰਦੇ ਨੇ ਤੇ ਖੁਸ਼ ਹੋ ਕੇ ਪ੍ਰਸੰਨ ਹੁੰਦੇ ਨੇ।
ਦੇਵ ਦੇਵ ਨੇ ਦਾਰਨ ਬਣੇ
دیوتے بنائے ہوئے اگ دے کہندے دیوتے برود دے بنائے ہوئے دیویاں بنائیاں ہوئیاں برود دیاں جد انہاں نوں اگ دی لائی تے او پرکاش کر دیاں نے انہاں وچ وی لو پیدا ہندی ہے سارے مانو لوک جڑے نے اس پرکار نال آتش بازی دا نظارہ ویکھ رہے نے
اگ کلا ہل حرکت ہووا
بڑا ادک کلاہل ہویا بڑی خوشی دا کھیڑے دا سماگم ہو رہا ہے متابیاں بل رہی نے متابیاں تے چار اس ویلے بلدے ہوئے نظر آدھے ویخ کے سب دے من ادبت ہو رہے نے ادبت رنگ دے وچ رنگے جا رہے نے
پرکاش سبن میں ایسے بنا تیج تے بس
جدو ساری آتش بازی کی جا رہی ہے کہتے آتش بازی نال اتنا زیادہ پرکاش ہویا اتنی زیادہ لو چارے پاسے ہوئی ہے کہتے اس طرح جاپدا کہ بنا پرکاش تو ہی رات نو سورج چڑھ گیا ہوئے دن چڑھ گیا ہوئے سورج تو بنا ہی رات نو کہتے چاننا ہو گیا تے دن دا پرکاش ہو گیا ہوئے
منو متابی پائے بہانا گرو پرکاش دکھائے مانا
مانو متابیاں دا تا بہانہ ہی ہے او جڑیاں متابیاں بڑھ رہی نے پرکاشت ہو رہی ہیں انہاں دا تا بہانہ ہے مانو او متابیاں دا بہانہ پا کے گرو دا پرکاش کر رہی نے کہ جویں متابیاں وچ پرکاش ہے ادھا گرو وچ بھی گیان دا پرکاش ہے او متابیاں بہانا پراپت کر کے ستگرا دے مہان پرکاش نو ستگرا دے مہان تیج نو سارے پاسے پرکاشت کر رہی ہیں
دیکھ پے بسم نر ناری اس پرکار نے کدو نیارے
ہر ناریاں ویکھ کے حیران ہو رہے نے اتنی سندر آتش بازی کیتی گئی اتنے سونے ڈنگ نال آتش بازی بھی اتنے سونے رنگ ڈنگ دی ہوئی ہے کہ ویکھ کے لوگ کہندے جی آتش بازیاں تاں بڑیاں ویکھیاں نے اج تائیں پر اس طرح دی آتش بازی ہندی نہیں ویکھی کہ اتنا پرکاش متابیاں وچ اتنا پرکاش ہے جیڑیاں ہوائیاں آکاش وچ چھٹ کے جا رہی ہیں انہاں وچ اتنی لو تے پرکاش ہے چار بڑے سونے پرکاشت ہو رہے نے ویکھ ویکھ کے لوگ حیران ہندے کہ ایسی آتش بازی اسی کدے نہیں ویکھی
اس پرکاش میں دلو دیکھے بار بار بلہار
وچ کہتے جدو چار بلدے نے متابیاں بلدیاں نے پرکاش ہوندا نا تے اس پرکاش وچ دلے روپ چ سجے گرو ہرگوبند صاحب دے درشن ہوندے جڑیاں استریاں چڑیاں ہوئیاں اٹاریاں تے لوگ کھڑے ہوئے گلیاں وچ دروازیاں دے اتے چروکھیاں چ کھڑے کھڑے ویکھ رہے سی کہتے جدو اس پرکاش چ گرو ہرگوبند صاحب دا روپ دسدا ہے تے ویکھ ویکھ کے بلہار بلہار جاندے نے ستگراں دا سروپ اتنا سندر ہے ویکھ ویکھ کے وارے وارے جا رہے نے بلہار بلہار جا رہے نے
کوٹن چڑی نیار دارا ہی ارجن کو کریں جوہارا
پیاں تے چڑیاں ہوئیاں استریاں ویکھ رہیاں نے اور دھن گرو ارجن صاحب ستی پاتشاہ جی نو جوہار کر دیا ہاتھ جوڑ کے نمسکار کر دیا گرو صاحب جی گرو ارجن صاحب بھی نال جا رہے سی تے کوٹھیاں تے چڑیاں ہوئیاں استریاں کیونکہ گلی چ بہت زیادہ بھیڑ ہے کوٹھیاں تے چڑھ کے درشن کر دیا استریاں بار بار دھن گرو ارجن صاحب جی دے سروپ نو ویکھ کے متھا ٹیک دیا نمسکار کر دیا نے ہاتھ جوڑ دیا نے
سنے سنے دیکھت دکھراوت سمدی سدن ستگرو
سنے سنے بڑے سہجے سہجے سونی سونی چال چلدیا ہویا مہاراج سچے پاتشاہ جی اپنے سمدی بابا نرائن داس جی دے گھر جتھے سارے آنند کارج دے سماگم ہونے سن لاوا ہونیا سن اس جگہ تے چلدیا چلدیا آئے ہن
بلوا پر شری ہر گوبند
صاحب جی گھوڑی تے سوار سن چھویں پاتشاہ گھوڑی تے سوار ہو کے مہاراج جی اپنے سہرے گھر گئے ہن
آئے نرائن داس اگارے लेत प्रवेशी अंतर द्वारे
बाबा नारायण दास जी अगे आए लैण वास्ते बड़े अदब नाल सत्कार नाल धन गुरु अर्जन साहब सच्चे पातशाह जी महाराज जी नो गुरु हरगोबिंद साहब जी महाराज सच्चे पातशाह जी नो सारी संगत नो बड़े सत्कार नाल बड़े आदर नाल नाल लैके बाबा नारायण दास जी अंदर घर आए हन
गण बंगत तित देखन कांखे खरे श्री गुरु आगमनो सब आगे दिलो दुतरवनो
सारे बंदप रिश्तेदार आले दुआले खलोते ने बाबा नारायण दास जी के संबंधी मित्र खलोते सन ते इने नु सतगुरु जी अंदर आए महाराज जी आउंदया वेख के खलो के सारे ने सतगुरां दा आगमन जान के सत्कार कीता है सब तो अगले पासे धन गुरु हरगोबिंद साहब जी लाड़े दे रूप च सोभ रहे ने
सादर सगरे करे बिठावन
और बड़े सोहने स्वरूप वाले गुरु हरगोबिंद साहब जी दुल्हे रूप दे विच किन्ने वड्डे भाग होणगे मां दमोदरी दे जिस मां दमोदरी नो एहो जे वर दी प्राप्ति होई के साक्षात परमेश्वर पति रूप दे विच प्राप्त होया है एहो जा साक्षात्कार रूप विच परमेश्वर पति रूप च प्राप्त होया कहदे माता दमोदरी दे भी वड्डे भाग ने उस वेले सब गा रहे ने गावो गावो री दुल्हनी मंगल चारा सब गा रहे ने महाराज सच्चे पातशाह जी दा सुजस गायन कर रहे ने बड़े अदब नाल सत्कार नाल सतगुरां नूं बिठाया है बाबा नारायण दास जी ने फिर गुरु हरगोबिंद साहब जी महाराज जी नूं बिठाया है
सब दुल्हन टिक आन बिठाए यथा योग साबित करवाए
गुरु हरगोबिंद साहब जी नूं बड़े सत्कार नाल चौंकी ते बिठाया है ते फिर इन्हे नूं दुल्हन रूप विच सजे हुए माता दमोदरी जी जिन्हां ने महाराज गुरु हरगोबिंद साहब जी दे महल होण दा मान प्राप्त कीता वड्डे महल सन माता दमोदरी जी नूं धन गुरु हरगोबिंद साहब जी महाराज जी दे नाल बिठाया है
बल बल संग फेर कर फेरे
उस वक्त फेरे लै गए लावा लईया महाराज सच्चे पातशाह धन गुरु हरगोबिंद साहब जी ने
आन प्रवेशी रूप सुबेसा
जी इस तरह लावा होईया महाराज धन गुरु हरगोबिंद साहब छेवे पातशाह जी दियां ते लावा दा समागम संपूर्ण होया असली शादी ता एही है जेड़ी सतगुरां दी हजूरी विच लावा हुंदियां ने अजकल लावा दे समय विच कोई नहीं हुंदा जदों किते ब्याह शादी दा समागम हुंदा है ते लावा दे समय पंज सत जी घर दे जा के लावा करांदे ने बाकी पैलसा दे विच बैठे होटलां दे विच बैठे नाच ही वेखी जांदे ने इह अज दा कुरीति दा युग एहो जिहा पसर चुका है सारे पासे असली कारज तां गुरु खालसा जी आनंद कारज है जे आनंद कारज विच नहीं आज हाजर होए ते फिर होर खाण पीण दे विच जां नाच टप्पण वेख नाच गायन वेखण दे विच व्यस्त हो के शादी वेख ली ओह शादी शादी नहीं है शादी तां ओह जिहड़ी सतगुरां दी हजूरी विच चार लावां दे जाप हुंदे ने ਕਿ ਚਾਰ ਲਾਵਾਂ ਦਾ ਉਪਦੇਸ਼ ਜੋੜੇ ਨੂੰ ਦਿੱਤਾ ਜਾਂਦਾ ਹੈ ਸਾਰੀ ਸੰਗਤ ਤੋਂ ਪਾਵਨ ਉਪਦੇਸ਼ ਸਰਵਣ ਕਰਦੀ ਹੈ ਸੋ ਇਸ ਪ੍ਰਕਾਰ ਨਾਲ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਲਾਵਾਂ ਹੋਈਆਂ ਸਾਰੀ ਸੰਗਤ ਉਸ ਵੇਲੇ ਉੱਥੇ ਹਾਜ਼ਰ ਸੀ ਕਹਿੰਦੇ ਉਧਰ ਜਿਹੜੀਆਂ ਸੁਰਬਧੂਆਂ ਨੇ ਸੁਰਬਧੂਆਂ ਕਹਿੰਦੇ ਨੇ ਦੇਵਤਿਆਂ ਦੀਆਂ ਘਰ ਵਾਲੀਆਂ ਦੇਵ ਬਧੂਆਂ ਉਨ੍ਹਾਂ ਨੇ ਛਲ ਬੇਸਾ ਕਪਟ ਵੇਸ ਧਾਰਨ ਕੀਤਾ ਕਿਉਂਕਿ ਉਹ ਵੀ ਵਿਆਹ ਵੇਖਣਾ ਚਾਹੁੰਦੀਆਂ ਸੀ ਕਿ ਦੀਨ ਦੁਨੀਆਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਾਦੀ ਹੋ ਰਹੀ ਹੈ ਵਿਵਾਹ ਹੋ ਰਿਹਾ ਹੈ ਵਿਵਾਹ ਦਾ ਉਹ ਸਾਰਾ ਸਮਾਗਮ ਵੇਖਣ ਵਾਸਤੇ ਜਿਹੜੀਆਂ ਦੇਵਤਿਆਂ ਦੀਆਂ ਘਰ ਵਾਲੀਆਂ ਸਨ ਉਹ ਉਸ ਵੇਲੇ ਇਸਤਰੀਆਂ ਦਾ ਰੂਪ ਧਾਰਨ ਕਰਕੇ ਮਾਤ ਲੋਕ ਦੀ ਧਰਤੀ ਤੇ ਟੱਲੇ ਪਿੰਡ ਦੇ ਵਿਚ ਬਾਬੇ ਨਾਰਾਇਣ ਦਾਸ ਦੇ ਘਰ ਆਣ ਉਤਰੀਆਂ ਹਨ
ਰਾਗ ਲਾਗਨੀ ਮੰਗਲ ਗਾਵੇ ਰਲ ਨਾਰਨ ਮੈਂ ਗੀਤਨ ਗਾਵੇ ਸਤਿਗੁਰ ਮੰਗਲ ਦੇ ਬਜਾਵੇ
ਕਹਿੰਦੇ ਆਣ ਕੇ ਪ੍ਰਵੇਸ਼ ਕਰ ਗਈਆਂ ਗੁਰੂ ਸਾਹਿਬ ਦੇ ਵਿਆਹ ਦੇ ਸਮਾਗਮ ਦੇ ਵਿਚ ਤੇ ਰਲ ਕੇ ਇਸਤਰੀਆਂ ਨਾਲ ਸੋਹਣੀ ਮਿੱਠੀ ਮਿੱਠੀ ਕੋਇਲ ਵਰਗੀ ਆਵਾਜ਼ ਵਿਚ ਹੁਣ ਉਹ ਦੇਵ ਬਧੂਆਂ ਸਨ ਆ ਪਛਰਾਵਾਂ ਸਨ ਸਵਰਗਪੁਰੀ ਦੀਆਂ, ਬੜੀ ਮਿੱਠੀ ਸੁਰੀਲੀ ਆਵਾਜ਼ ਸੀ ਉਹਨਾਂ ਦੀ, ਆ ਕੇ ਬੜੇ ਸੁੰਦਰ ਮਹਾਰਾਜ ਜੀ ਦੀ ਉਪਮਾ ਦੇ ਗੀਤ ਗਾਇਨ ਕਰਨ ਲੱਗੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮੰਗਲਾਂ ਨੂੰ ਹੋਰ ਅਧਿਕ ਵਧਾਉਣ ਲੱਗੀਆਂ ਹਨ।
ਕਰਤ ਆਪਣ ਤੋਂ ਸਫਲ ਵਿਸਾਲਾ ਗੁਰ ਤੋਂ ਦਰਸ਼ਨ
ਸਫਲ ਕਰਦੀਆਂ ਨੇ ਕਿ ਸਾਡਾ ਆਉਣਾ ਸਫਲ ਹੋ ਜਾਏ। ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਕੇ ਆਪਣਾ ਆਪ ਆਇਆ ਉਹ ਸਫਲ ਕਰ ਰਹੀਆਂ ਨੇ ਦੇਵ ਬਦੂਟੀਆਂ, ਔਰ ਬੜੇ ਭਾਰੀ ਉਤਸ਼ਾਹ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੀਆਂ ਹਨ।
ਪ੍ਰਿਆ ਨਾਰਾਇਣ ਦਾਸ ਸੁਜਾਨੀ ਬਿਨ ਜਾਨੇ ਸਗਰੀ ਤਨ ਮਾਨੀ।
ਹੁਣ ਬਾਬਾ ਨਾਰਾਇਣ ਦਾਸ ਜੀ ਦੀ ਜਿਹੜੀ ਘਰਵਾਲੀ ਸੀ ਉਹਨੇ ਵੇਖਿਆ ਵੀ ਇਹ ਇਸਤਰੀਆਂ ਸਾਡੇ ਪਿੰਡ ਦੀਆਂ ਤਾਂ ਹੈ ਨਹੀਂ, ਇਹ ਕਿੱਥੋਂ ਆ ਗਈਆਂ, ਪਰ ਫਿਰ ਵੀ ਉਹਨੇ ਮੱਥੇ ਤੇ ਤਿਰੁੜੀਆਂ ਨਹੀਂ ਪਾਈਆਂ ਵੀ ਇਹ ਕੌਣ ਨੇ ਕਿੱਥੋਂ ਆ ਗਈਆਂ। ਉਹਨੇ ਬੜਾ ਸਨਮਾਨ ਦਿੱਤਾ, ਉਹ ਦੇਵ ਬਧੂਟੀਆਂ ਸੀ ਆਖਿਰ, ਬੜਾ ਆਕਰਸ਼ਿਤ ਰੂਪ ਸੀ ਉਹਨਾਂ ਦਾ, ਮਨ ਖਿੱਚ ਲੈਂਦੀਆਂ ਸਨ ਦੇਵੀਆਂ ਜੋ ਸਨ। ਕਹਿੰਦੇ ਉਹਨਾਂ ਸਾਰੀਆਂ ਦਾ ਸਤਿਕਾਰ ਕੀਤਾ ਬਾਬੇ ਨਾਰਾਇਣ ਦਾਸ ਦੀ ਘਰਵਾਲੀ ਨੇ, ਉਹਨਾਂ ਸਾਰੀਆਂ ਦਾ ਸਨਮਾਨ ਕੀਤਾ ਸਤਿਕਾਰ ਕੀਤਾ, ਹਾਲਾਂਕਿ ਉਹਨਾਂ ਨਾਲ ਕੋਈ ਜਾਣ ਪਹਿਚਾਣ ਨਹੀਂ ਹੈ, ਫਿਰ ਵੀ ਉਹਨਾਂ ਦਾ ਸਨਮਾਨ ਕੀਤਾ।
ਬ੍ਰਿੰਦ ਮੇਲ ਕਰ ਬਿਕੈ ਸਕੇਲਾ ਤਿੰਨ ਮੈਂ ਤੇ ਜਨ ਸੀਤ ਮੇਲਾ।
ਬਾਬਾ ਨਾਰਾਇਣ ਦਾਸ ਜੀ ਦੀ ਘਰਵਾਲੀ ਸੋਚਦੀ ਆ ਵੀ ਘਰ ਵਿਚ ਬੜਾ ਮੇਲ ਇਕੱਠਾ ਹੋਇਆ, ਗੁਰੂ ਘਰ ਦੀ ਸ਼ਾਦੀ ਹੈ, ਤੇ ਹੋ ਸਕਦਾ ਇਹ ਜਿਹੜੀਆਂ ਇਸਤਰੀਆਂ ਮੇਰੀ ਰਿਸ਼ਤੇਦਾਰੀ ਵਿਚ ਨਾ ਹੋਣ, ਬਾਹਰੋਂ ਆਈਆਂ ਨੇ, ਉਨ੍ਹਾਂ ਨੂੰ ਕੀ ਪਤਾ ਵੀ ਇਹ ਦੇਵੀਆਂ ਨੇ, ਦੇਵ ਬਧੂਟੀਆਂ ਆਪ ਆਈਆਂ ਹੋਈਆਂ ਕਪਟ ਦੇਸ਼ ਧਾਰ ਕੇ। ਬਾਬਾ ਨਾਰਾਇਣ ਦਾਸ ਜੀ ਦੀ ਘਰਵਾਲੀ ਸੋਚਦੀ ਆ ਵੀ ਘਰ ਚ ਮੇਲ ਬੜਾ ਇਕੱਠਾ ਹੋਇਆ, ਕਿਹੜੀ ਮੇਰੀ ਸਾਰਿਆਂ ਨਾਲ ਵਾਕਫੀ ਤੇ ਜਾਣ ਪਛਾਣ ਹੈ, ਇਸ ਕਰਕੇ ਉਨ੍ਹਾਂ ਵਿਚੋਂ ਹੀ ਕੋਈ ਹੋਣਗੀਆਂ ਜਿਹੜੀਆਂ ਆਈਆਂ ਹਨ।
ਸੁਰ ਨਾਲ ਦੇਸ਼ ਧਾਰ ਸਮੁਦਾਏ ਮਿਲੇ ਆਨੰਦ ਸੇਵਕ ਮਾਏ।
ਦੇਵਤੇ ਵੀ ਇੰਦਰ ਵਰਗੇ ਜਿਹੜੇ ਦੇਵਤੇ ਸਨ, ਕੁਬੇਰ ਵਰਗੇ ਦੇਵਤੇ, ਉਨ੍ਹਾਂ ਨੇ ਵੀ ਆਮ ਸਧਾਰਨ ਬੰਦਿਆਂ ਦੇ ਸਰੂਪ ਧਾਰਨ ਕੀਤੇ, ਸਧਾਰਨ ਵਿਅਕਤੀਆਂ ਦੇ ਰੂਪ ਧਾਰਨ ਕਰਕੇ ਜਿਹੜੇ ਦੇਵਤੇ ਨੇ ਉਹ ਦੇਵਤੇ ਵੀ ਇਸ ਵਿਆਹ ਦੇ ਸਮਾਗਮ ਵਿਚ ਆਏ ਨੇ, ਤੇ ਆ ਕੇ ਪ੍ਰਤੱਖ ਰੂਪ ਚ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਕਰਕੇ ਵਾਰੇ ਵਾਰੇ ਜਾ ਰਹੇ ਨੇ, ਬਲਿਹਾਰ ਬਲਿਹਾਰ ਜਾ ਰਹੇ ਹਨ।
ਜਥਾ ਜੋਗ ਸ੍ਰੀ ਅਰਜਨ ਦਿਓ ਧਰਮ ਹਰਖੇ ਜੈਕਾਰ।
ਗੁਰੂ ਜੀ ਨੇ ਵੇਖਿਆ ਵੀ ਦੇਵਤੇ ਵੀ ਆਏ ਨੇ, ਦੇਵਤੇ ਨਮਸਕਾਰਾਂ ਕਰ ਰਹੇ ਨੇ। ਯਥਾ ਯੋਗ ਸਤਿਗੁਰਾਂ ਨੇ ਉਸ ਵਕਤ ਉਥੇ ਦਾਨ ਕੀਤਾ, ਮਾਇਆ ਦੇ ਗੱਫੇ ਆਦਿਕ ਭੇਟਾ ਦਿੱਤੇ ਹਨ।
ਵਿਪਰ ਪ੍ਰਸੰਸਤ ਥਾਨੇ ਤੇ ਜਾਓ ਕਿਤਕ ਸਰਾਏ ਤਰ ਤਰ ਜਾਓ।
ਬਾਬਾ ਨਾਰਾਇਣ ਦਾਸ ਜੀ ਦੀ ਕੁੱਲ ਪੁਰੋਹਿਤ ਸਨ, ਵਿਦਵਾਨ ਲੋਕ ਸਨ, ਉਨ੍ਹਾਂ ਨੇ ਆ ਕੇ ਗੁਰੂ ਅਰਜਨ ਸਾਹਿਬ ਕੋਲੋਂ ਦਾਨ ਮੰਗਿਆ, ਮਹਾਰਾਜ ਜੀ ਨੇ ਸਭ ਨੂੰ ਖੁੱਲੇ ਗੱਫੇ ਦਿੱਤੇ। ਪ੍ਰਾਪਤ ਕਰਕੇ ਦਾਨ ਨੂੰ ਕਹਿੰਦੇ ਦਾਨੀ, ਗੁਰੂ ਅਰਜਨ ਸਾਹਿਬ ਜੈਸਾ ਕੋਈ ਨਹੀਂ ਹੋਣਾ, ਇਤਨੇ ਵੱਡੇ ਮਹਾਨ ਦਾਤੇ ਦਾਤੇ ਨੇ ਕਿ ਜਿੰਨਾ ਦਾਨ ਸਤਿਗੁਰਾਂ ਨੇ ਸਾਨੂੰ ਦੇ ਦਿੱਤਾ ਇਹ ਪ੍ਰਾਪਤ ਕਰਕੇ ਸਾਨੂੰ ਹੁਣ ਕਿਤੋਂ ਹੋਰ ਮੰਗਣ ਦੀ ਲੋੜ ਨਹੀਂ ਰਹੀ।
ਸਾਥੋ ਚਾਰ ਚਾਰਨ ਕੀਨਤ ਸੁਣਿਓ ਸਭਨ ਪੁਨ ਧਨ ਗਨ ਦੀਨਤ।
ਕਿਹਾ ਗੁਰਬਾਣੀ ਵਿਚ ਦਿੱਤੀ ਗਈ ਆ, ਸਤਿਗੁਰੂ ਜਦੋਂ ਸੋਹੀ ਸੁਸੀ ਸੋਹੀ ਰਾਗ ਵਿਚ ਲਾਵਾਂ ਦਾ ਪਾਠ ਕਰਦੇ ਹੋ ਤੇ ਲਾਵਾਂ ਤੋਂ ਪਹਿਲਾਂ ਇਕ ਸ਼ਬਦ ਆਉਂਦਾ, ਉਹਦੇ ਵਿਚ ਮਹਾਰਾਜ ਸਤਿਗੁਰਾਂ ਨੇ ਸਿੱਖਿਆ ਦਿੱਤੀ, ਉਹਨੂੰ ਸਾਥੋ ਚਾਰ ਵੀ ਕਹਿੰਦੇ ਨੇ ਕਿ ਸਿੱਖਿਆ ਕੀ ਹੈ, ਇਸਤਰੀ ਵਾਸਤੇ ਪਤੀ ਵਾਸਤੇ ਸਿੱਖਿਆ ਕੀ ਹੈ, ਉਹ ਸਾਖੋ ਚਾਰ ਗੁਰਬਾਣੀ ਦਾ ਹੀ ਉੱਥੇ ਉਚਾਰਨ ਕੀਤਾ ਗਿਆ ਹੈ। ਇਸ ਤਰ੍ਹਾਂ ਲਾਵਾਂ ਲਈਆਂ ਸਤਿਗੁਰਾਂ ਨੇ, ਬੜਾ ਭਾਰੀ ਜਸ ਮਹਾਰਾਜ ਜੀ ਦਾ ਪਸਰਿਆ ਹੈ।
ਸ੍ਰੀ ਅਰਜਨ ਗਮਨੇ ਜਨ ਵਾਸੀ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪ੍ਰਕਾਰ ਨਾਲ ਲਾਵਾਂ ਹੋਈਆਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਨਾਲ ਲੈ ਕੇ ਸਤਿਗੁਰਾਂ ਨੂੰ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਜਨਵਾਸੇ ਜਿੱਥੇ ਜੰਜ ਘਰ ਹੈ, ਜਿੱਥੇ ਜੰਜ ਦਾ ਨਿਵਾਸ ਹੈ, ਉੱਥੇ ਆਏ ਹਨ।
ਬੜੀਆਂ
ਮਤਾਬੀਆਂ ਛੁੱਟ ਰਹੀਆਂ ਨੇ, ਪ੍ਰਕਾਸ਼ ਹੀ ਪ੍ਰਕਾਸ਼ ਹੋ ਰਿਹਾ, ਏਦਾਂ ਸਤਿਗੁਰਾਂ ਦੇ ਵਿਵਾਹ ਦਾ ਆਨੰਦ ਕਾਰਜਾਂ ਦਾ ਜਿਹੜਾ ਸਮਾਂ ਹੈ ਉਹ ਸੰਪੂਰਨ ਹੋਇਆ, ਆਨੰਦ ਕਾਰਜ ਮਹਾਰਾਜ ਜੀ ਦੇ ਪੂਰੇ ਹੋਏ ਹਨ।
ਮਸ਼ਾਲਾ ਜੋਤ ਅਗਾਰੇ,
ਬੜੀਆਂ ਮਸ਼ਾਲਾਂ ਅੱਗੇ ਅੱਗੇ ਬਲਦੀਆਂ ਜਾ ਰਹੀਆਂ ਨੇ।
ਜੇ ਵਜੇ ਉੱਠ ਧੁਨ ਬਾਰੇ,
ਭਾਰੀ ਵਾਜੇ ਵੱਜ ਰਹੇ ਨੇ ਜਿਨ੍ਹਾਂ ਦੀ ਆਵਾਜ਼ ਬੜੀ ਢੋਲੀ
دور دور تک پہنچ دی ہے.
جنواس میں آ کے ٹکے ہیں
ہر گر بور ہکارے.
کچھ سماں بیتیا تے لنگر پرشادہ تیار ہو گیا. بابا نرائن داس جی نے پھر سنیہا بھیجیا لنگر پرشادے واسطے.
سکل برات جاتے رکھنتے
ساری برات بڑی خوشی نال لنگر پرشادہ چکن واسطے جتھے لنگر دا پربندھ سی بابے نرائن داس دے گھر اتھے ساری برات چلی ہے.
سندر مندر اندر سارے سادر کہ پنت بٹھارے
سونے مندر مکان بنے ہوئے نے. بابا نرائن داس جی دے ساری برات نو بڑے پیار ادب نال پنگت وچ ساری برات نو بٹھایا ہے.
ان چونکی پر آسن داسا
سونی چونکی دے اتے آسن لایا. اس چونکی تے دھن گرو ارجن صاحب جی نو بٹھایا. لاگے ایک چونکی رکھی ادے تے دھن گرو ہرگوبند صاحب سچے پاتشاہ جی مہاراج جی نو بٹھایا ہے.
روشن ہار آئے سمجھائے سنسار سب کے اگوائے
برتاؤ والے برتاوے آ گئے. ساری سنگت اگے ستگران دے سمیت تھال رکھے ہن.
مودر خرمے نگدی کنی
پہلا مٹھیائی بنڈی ہے مودک لڈو خرمے نگدیاں کہندے کیور جڑے گھیو دے سہت بنے ہوئے کھنڈ سہت بنے ہوئے او بنڈے ہن.
سوادل مہا امرتی دی
برتائیاں نے سارے پاسے بڑیاں سواد رس بھریاں امرتیاں ہن. بڑے میوے بنائے ہوئے جڑا یہ مستان گھیور آدک بنے نے انہاں وچ بہت سارے میوے ملے ہوئے نے.
ترت پروت نہار چارو کھان لگے بہت سواد آر
چھتی نال پروسن والے نے پروس دتا لنگر پرشادہ. اس پرکار نال پہلا مٹھیائیاں پروسیاں تے بڑے سواد نال رس نال ساری سنگت چکن لگی.
سندر ریتن سب نے سنا بیت چ روکن لے کر نامو
کہندے ادھر استریاں والے انہاں سمیاں جدو برات لنگر چکدی سی لاگے بیٹھیاں جڑیاں استریاں سانو سٹھڑیاں دیندیاں سی پر ایتھے سٹھڑیاں دی تھان تے گرو صاحب دا سجس کر رہیاں نے. استریاں چروکھیاں دے وچ بیٹھیاں سجس گا رہیاں ہن.
لیلی منورتیا بڑا
ساریاں استریاں سندر سروپ مل کے مہاراج جی دی سفت گا رہیاں نے.
سنت مدت گر سیت سماجا
اس طرح سارا سماج سن کے ستگران دے سمیت جن سکھ نے سن کے خوش ہو رہے نے پرسن ہو رہے نے.
سمے اچھا وسال بگا بگا سا
اچھا دا خوشی دا سما بنیا ہویا ہے.
سن سن پک پک گو دش رکھ منو آنند
سن سن کے ویخ ویخ کے دونوں پاسوں بڑے خوش ہو رہے نے. مانو جویں برکھا پیندی ہوئے انب انب کے چوک چوک کے جویں میہ برسدا ہے ایدا دونوں پاسوں خوشیاں برس رہی نے.
ہم آہار کو چون کین اٹھی برات لاگ تن دین
ساری برات اٹھی ہے. اٹھن سمے مہاراج جی نے جڑے اتھے سیوا کرن والے سن غریب گر دے انہاں نو تن دتا ہے.
دوئرا جنوا سے میں جائے گر سبتے نج نج تھان
پھر واپس اپنے جنواسے والی تھان تے جتھے جنج دا نواس ہے لنگر پرشادہ چھکن تو بعد اتھے آئے تے جا کے سب نے آرام کیتا ہے.
اتی آنند اور پائے کر سکل برات اس جان
سرکار نال بڑا ات دا آنند سارے پاسے برتے ہیں. ات دے آنند دیاں خوشیاں کھیڑیاں دے سماگم ہر تھان تے ہر پاسے ورت رہے نے. مہاراج غریب نواز دیا ند ستگرو سچے پاتشاہ جی مہاراج جی دی شادی دا پرکرن سماپت ہویا ہے. گرو پاتشاہ جی دے سجاسنوں گائن کردیاں ہوئیاں بھلاں چکاں دی